ਸਿੰਘ ਯਾਦ ਕਰਕੇ ਬਾਬੇ ਦੇ ਪਰਨਾ ਨੂੰ ਡੁੱਬਦੀ ਜਨ ਹਿੰਦ ਬਚਾ ਲਈ ਚੌਹਾਂ ਹੀ ਵਰਨਾ ਨੂੰ ਸ਼ੇਰ ਨੂੰ ਚੜੇ ਹੌਸਲਾ ਵੇਖ ਜੋ ਹਰਨਾ ਨੂੰ ਸਤਿਗੁਰ ਦੇ ਚਰਨ ਪਕੜ ਕੇ ਪਾਉਂਦਾ ਹੈ ਵਾਸਤੇ ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਕਿਰਪਾ ਕਰੋ ਦਾਸ ਤੇ ਚਾਹੁੰਦਾ ਚਿਤ ਮੇਰਾ ਪਿਤਾ ਜੀ
ਬਾਜਾਂ ਦੀ ਚੌਟ ਪਿਤਾ ਜੀ ਕੂੰਜ ਨਾ ਸਹਾਰੂਗੀ ਗਰਾਂ ਦੇ ਅੱਗੇ ਲਾਗਣੀ ਫਨੀ ਨਾ ਖਿਲਾਰੂਗੀ ਟੈਰਾਂ ਦੀ ਫੌਜ ਨੂੰ ਲੜਕੇ ਨਾ ਮਾਰੂਗੀ ਤੋਰ ਦੇ ਨਾਲ ਖੁਸ਼ੀ ਦੇ ਜੰਗ ਨੂੰ ਮੈਂ ਜਾਊਂਗਾ ਬਾਬੇ ਦੀ ਪੱਗ ਨੂੰ ਪਿਤਾ ਜੀ ਦਾਗ ਨਾ ਲਾਊਂਗਾ ਬਾਪੂ ਦੀ ਪੱਗ ਨੂੰ ਪਿਤਾ ਜੀ
ਯਾਦ ਕਰਕੇ ਬਾਬੇ ਦੇ ਪਰਨਾ ਨੂੰ ਡੁੱਬਦੀ ਜਨ ਹਿੰਦ ਬਚਾ ਲਈ ਚੌਹਾਂ ਹੀ ਵਰਨਾ ਨੂੰ ਸ਼ੇਰ ਨੂੰ ਚੜੇ ਹੌਸਲਾ ਵੇਖ ਜੋ ਹਰਨਾ ਨੂੰ ਸਤਿਗੁਰ ਦੇ ਚਰਨ ਪਕੜ ਕੇ ਪਾਉਂਦਾ ਹੈ ਵਾਸਤੇ ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਕਿਰਪਾ ਕਰੋ ਦਾਸ ਤੇ ਚਾਹੁੰਦਾ ਚਿਤ ਮੇਰਾ ਪਿਤਾ ਜੀ ਉਹ ਬਾਜਾਂ ਦੀ ਚੌਟ ਪਿਤਾ ਜੀ ਕੂੰਜ ਨਾ ਸਹਾਰੂਗੀ ਗਰੜਾਂ ਦੇ ਅੱਗੇ ਨਾਗਣੀ ਫਣੀ ਨਾ ਖਿਲਾਰੂਗੀ ਟੈਰਾਂ ਦੀ ਫੌਜ ਨੂੰ ਲੜਕੇ ਨਾ ਮਾਰੂਗੀ ਤੋਰ ਦੇ ਨਾਲ ਖੁਸ਼ੀ ਦੇ ਜੰਗ ਨੂੰ
ਗਾਜਰ ਜੋ ਮੂਲੀ ਪੇਠਾ ਚਾਕੂ ਤਰਾਸ ਤੇ ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਦਾਸ ਤੇ ਚਾਹੁੰਦਾ ਚਿਤ ਮੇਰਾ ਪਿਤਾ ਜੀ
ਤਰਲੇ ਮਿਲੇ ਨਾ ਰੋਟੀ ਖਾਣ ਨੂੰ ਮਾਲ ਮਾਰ ਤਰਲੇ ਮਿਲੇ ਨਾ ਰੋਟੀ ਖਾਣ ਨੂੰ ਵੱਡੇ ਵੱਡੇ ਸੂਰਬੀਰ ਪੈਰਾਂ ਵਿੱਚ ਰੋਲੇ ਨਾਲੇ ਤੋੜਿਆ ਬਹਾਦਰਾਂ ਦੇ ਮਾਣ ਨੂੰ ਤਖ਼ਤ ਵੀ ਉੱਚੇ ਜਿਨ੍ਹਾਂ ਪੈਰਾਂ 'ਚ ਝੁਕਾਏ ਤਖ਼ਤ ਵੀ ਉੱਚੇ ਜਿਨ੍ਹਾਂ ਪੈਰਾਂ 'ਚ ਝੁਕਾਏ ਨਾਮ ਉਹਨਾਂ ਦੇ ਹੀ ਗੂੰਜੇ ਨੇ ਅਖੀਰ ਨੂੰ ਲਿਖੀਆਂ ਤੇ ਵੈਠ ਕਦੇ ਕਰਦੇ ਨਾ ਰੋਸ ਲਿਖੀਆਂ ਤੇ ਵੈਟ ਕਦੇ ਕਰਦੇ ਨਾ ਰੋਸ ਜੋਦੇ ਖੁਦ ਹੀ ਬਣਾਉਂਦੇ ਤਕਦੀਰ ਨੂੰ ਉਹ ਜੋਦੇ ਖੁਦ ਹੀ ਬਣਾਉਂਦੇ ਤਕਦੀਰ ਨੂੰ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਮੇਰੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾ ਰਹੇ ਹੋ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਮੇਰੀ ਤੇ ਆਪਣੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਦੇ ਨਾਲ ਪੰਜਾਬ ਦੇ ਵਿੱਚ ਜੋ ਸਿੱਖ ਨੌਜਵਾਨਾਂ ਦੀ ਫੜੋ ਫੜੀ ਜਾਰੀ ਹੈ ਉਹਦੇ ਉੱਤੇ ਪੰਛੀ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਕੋਲ ਮੇਰੇ ਨਾਲੋਂ ਵੱਧ ਜਾਣਕਾਰੀ ਹੋਵੇਗੀ ਤੁਸੀਂ ਵੀ ਮੀਡੀਆ ਦੇ ਨਾਲ ਜੁੜੇ ਹੋ ਤੁਸੀਂ ਵੀ ਮੀਡੀਆ ਦੇ ਰਾਹੀਂ ਖਬਰਾਂ ਨੂੰ ਵੇਖਦੇ ਹੋ ਪੜ੍ਹਦੇ ਹੋ ਸੁਣਦੇ ਹੋ ਕੀ ਮਾਹੌਲ ਉੱਥੇ ਦਾ ਹੈ ਕਿਉਂ ਸਿੱਖ ਜਵਾਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਕਾਰਨ ਨੇ ਕਿਉਂ ਪੁਰਾਣੇ ਕੇਸਾਂ ਦੇ ਵਿੱਚ ਐਨ ਆਰ ਆਈ ਵੀਰਾਂ ਨੂੰ ਪਸਾਇਆ ਜਾ ਰਿਹਾ ਹੈ ਇਹ ਅੱਜ ਮੇਰਾ ਵਿਸ਼ਾ ਹੋਵੇਗਾ ਉਮੀਦ ਕਰਦਾ ਹਾਂ ਇਸ ਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਜ਼ਰੂਰ ਕਰੋਗੇ ਜੇਕਰ ਅੱਜ ਤੱਕ ਆਪਾਂ ਗੱਲ ਕਰਦੇ ਹਾਂ ਜੂਨ 1984 ਦੀ 84 ਤੋਂ ਬਾਅਦ ਪੰਜਾਬ ਦੇ ਵਿੱਚ ਜੋ ਚੱਲਿਆ ਆਪਾਂ ਸਾਰਿਆਂ ਨੂੰ ਪਤਾ ਹੈ ਕਈਆਂ ਪਰਿਵਾਰਾਂ ਨੇ ਉਸ ਸੰਘਰਸ਼ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਵੀ ਹੈ ਕਹਿਣ ਦਾ ਭਾਵ ਕਿ ਪੰਜਾਬ ਦਾ ਕੋਈ ਵੀ ਹੀ ਪਿੰਡ ਬਚਿਆ ਹੋਵੇਗਾ ਜਿਹਦੇ ਘਰ ਦੇ ਵਿੱਚ ਕਿਤੇ ਇਹ ਸੇਕ ਜਿਹੜਾ ਨਾ ਲੱਗਾ ਹੋਵੇ ਅਤੇ ਉਹੀ ਸੇਕ ਅੱਜ ਵੀ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਉਹਦੇ ਵਿੱਚ ਸਿੱਖ ਨੌਜਵਾਨਾਂ ਦੀ ਫੜੋ ਫੜੀ ਬਿਨਾਂ ਵਜ੍ਹਾ ਦੇ ਉੱਤੋਂ ਪੁਲਿਸ ਨੇ ਤੰਗ ਪਰੇਸ਼ਾਨ ਕਰਨਾ ਪੁਲਿਸ ਵੱਲੋਂ ਰਿਮਾਂਡ ਲੈਣੇ ਹੋਰ ਬਹੁਤ ਕੁਝ ਚੱਲਦਾ ਹੈ ਇੱਕ ਸੌਖਾ ਜਿਹਾ ਜਿਹਨੂੰ ਕਹਿ ਦਿੰਦੇ ਹਾਂ ਥੋਪਿਆ ਥਪਾਇਆ ਕੰਮ ਜਿਹੜਾ ਹੈ ਉਹ ਇਹ ਕਹਿ ਦਿੰਦੇ ਨੇ ਕਿ ਇਹ ਬੱਬਰ ਖਾਲਸਾ ਦੇ ਨਾਲ ਇਹਨਾਂ ਦੇ ਸੰਬੰਧ ਨੇ ਸੋ ਇਹੋ ਜਿਹੀਆਂ ਕਈ ਗੱਲਾਂ ਨੇ ਕੰਮ ਸ਼ੁਰੂ ਹੁੰਦਾ ਹੈ ਹਿੰਦੂ ਆਗੂਆਂ ਦੇ ਕਤਲ ਦੇ ਮਾਮਲੇ ਦੇ ਸੰਬੰਧ ਵਿੱਚ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਫੜੋ ਫੜੀ ਅਤੇ ਹੈਰਾਨੀ ਉਦੋਂ ਹੁੰਦੀ ਹੈ ਮੈਂ ਇਸ ਗੱਲਬਾਤ ਨੂੰ ਅੱਗੇ ਆਪਦੇ ਨਾਲ ਜਾਰੀ ਕਰਨ ਤੋਂ ਪਹਿਲਾਂ ਮੇਰੇ ਨਾਲ ਸਟੂਡੀਓ ਵਿੱਚ ਵੀਰ ਸਾਹਿਬ ਸਿੰਘ ਜੀ ਹਾਜ਼ਰ ਹੋ ਗਏ ਨੇ ਉਹਨਾਂ ਨੂੰ ਗੁਰਫਤਿਹ ਨਾਲ ਸਾਂਝ ਪਾਉਂਦੇ ਹਾਂ ਅਤੇ ਹਾਜ਼ਰੀ ਲਵਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਅੱਜ ਦਾ ਜੋ ਵਿਸ਼ਾ ਇਹ ਜਿਹੜਾ ਨੌਜਵਾਨਾਂ ਦੀ ਉੱਥੇ ਚੁੱਕ ਚੁਕਾਈ ਦੁਆਰ ਤੋਂ ਸ਼ੁਰੂ ਹੋ ਗਈ ਇਹਦੀਆਂ ਜਿਹੜੀਆਂ ਦੇਖਣ ਨੂੰ ਇਹ ਇੱਕ ਇੱਦਾਂ ਲੱਗਦਾ ਬਈ ਸ਼ਾਇਦ ਬਈ ਹਿੰਦੂ ਆਗੂਆਂ ਦਾ ਕਤਲ ਹੋਇਆ ਅਤੇ ਉਸਨੂੰ ਉਸਦੇ ਜਿਹੜੇ ਤਫਤੀਸ਼ ਲਈ ਬਈ ਪੰਜਾਬ ਦੇ ਅਤੇ ਜੇ ਪੰਜਾਬ 'ਚ ਬਾਹਰੋਂ ਗਏ ਈਵਨ ਕਿ ਇੰਗਲੈਂਡ ਤੋਂ ਗਏ ਇੱਕ ਨੌਜਵਾਨ ਨੂੰ ਉੱਥੋਂ ਦੀ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਸਾਰਾ ਕੁਝ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡੀ ਇੱਕ ਚਿਰਾਂ ਤੋਂ ਜਿਹੜੀ ਇਹਨਾਂ ਦੀ ਵਿਉਂਤਬੰਦੀ ਸੀ ਚਿਰਾਂ ਤੋਂ ਇਹਨਾਂ ਦਾ ਇੱਕ ਜਾਲ ਬੁਣਿਆ ਸੀ ਜਿਹੜਾ ਪੂਰੀ ਤਰ੍ਹਾਂ ਤਾਂ ਨਹੀਂ ਇਹਨਾਂ ਦਾ ਕਾਮਯਾਬ ਹੋਇਆ ਪਰ ਜਿੰਨਾ ਕੁ ਵੀ ਇਹਨਾਂ ਦਾ ਵਾਹ ਲੱਗਾ ਉਸ ਦੇ ਚੱਲਦਿਆਂ ਜਿਹੜਾ ਇਹ ਕੰਮ ਦੁਬਾਰ ਤੋਂ ਸ਼ੁਰੂ ਕਰਨਾ ਚਾਹੁੰਦੇ ਨੇ ਅਤੇ ਇਹ ਸਮੇਂ ਕੁਛ ਕੁ ਆਪਾਂ ਇਹ ਕਹਿ ਸਕਦੇ ਹਾਂ ਕਿ ਥੋੜ੍ਹੀ ਸਾਡੀ ਕੌਮ 'ਚ ਜਾਗਰੂਕਤਾ ਮਸਲਿਆਂ ਨੂੰ ਵਿਚਾਰਨ ਦੀ ਅਤੇ ਮਸਲਿਆਂ ਨੂੰ ਨਜਿੱਠਣ ਦੀ ਜਿਹੜੀ ਜਾਗਰੂਕਤਾ ਹੈ ਉਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਜ਼ਰੂਰ ਆਈ ਹੈ ਅੱਗੇ ਵਾਂਗੂ ਆਪਾਂ ਉਸ ਪੱਧਰ ਦੇ ਉੱਤੇ ਜਿਹੜੇ ਉਤੇਜਿਤ ਨਹੀਂ ਹੁੰਦੇ ਮਸਲੇ ਨੂੰ ਆਪਾਂ ਥੋੜ੍ਹੇ ਠਰੰਮੇ ਦੇ ਨਾਲ ਵਿਚਾਰਨਾ ਸ਼ੁਰੂ ਕੀਤਾ ਹੈ ਅਤੇ ਇਸਦਾ ਹੀ ਸ਼ਾਇਦ ਅਸਰ ਹੈ ਕਿ ਜਿਹੜੇ ਭਾਵੇਂ ਕਿ ਨੌਜਵਾਨਾਂ ਨੂੰ ਚੁੱਕਿਆ ਗਿਆ ਪਰ ਹਾਲੇ ਤੱਕ ਕੋਈ ਜਿਵੇਂ ਪਹਿਲਾਂ ਖਬਰਾਂ ਆਉਂਦੀਆਂ ਸੀ ਕਿ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤੇ ਗਏ ਖਪਾ ਦਿੱਤੇ ਗਏ ਉਹ ਹਾਲੇ ਕੰਮ ਤੋਂ ਹਾਲੇ ਬਚਾਅ ਹੈ ਪਰ ਇਹ ਦੇਖਣਾ ਹੈ ਕਿ ਕਿਵੇਂ ਕਿੰਨਾ ਕੁ ਚਿਰ ਤੱਕ ਇਹ ਆਪਾਂ ਇਸ ਚੀਜ਼ ਨੂੰ ਜਿਹੜਾ ਰੋਕ ਕੇ ਰੱਖਦੇ ਹਾਂ ਅਤੇ ਕਿਵੇਂ ਇਹ ਜਿਹੜੇ ਵੱਡੀ ਪੱਧਰ ਦੇ ਉੱਤੇ ਕਿਉਂਕਿ ਇਹ ਮਸਲੇ ਵਾਰ ਵਾਰ ਜਦੋਂ ਤੱਕ ਇਹਨਾਂ ਦਾ ਸਥਾਈ ਹੱਲ ਨਹੀਂ ਲੱਭਿਆ ਜਾਵੇਗਾ ਇਹ ਮਸਲੇ ਵਾਰ ਵਾਰ ਇਸੇ ਤਰ੍ਹਾਂ ਆਉਂਦੇ ਰਹਿਣਗੇ, ਕਦੇ ਛੋਟੀ ਪੱਧਰ ਤੇ ਕਦੇ ਵੱਡੀ ਪੱਧਰ ਦੇ ਉੱਤੇ। ਜਿਹੜਾ ਬਹੁਤ ਵੱਡਾ ਕੁਝ ਵਾਪਰਿਆ ਉਸ ਤੇ ਥੋੜੀ ਜਿਹੀ ਜ਼ਿੰਮੇਵਾਰੀ ਸਾਡੀ ਕੌਮ ਨੂੰ ਖੁਦ ਵੀ ਲੈਣੀ ਪਵੇਗੀ ਕਿ ਅਸੀਂ ਆਪਣੇ ਜਿਹੜੀ ਇੱਕ ਹੋਂਦ ਹੈ ਉਸ ਤੋਂ ਜਦੋਂ ਮੁਨਕਰ ਹੋ ਕੇ ਉਸ ਉਹਨਾਂ ਧਿਰਾਂ ਦਾ ਸਹਿਯੋਗ ਕਰਨ ਲੱਗ ਜਾਂਦੇ ਹਾਂ ਜਿਹੜੇ ਚਿਰਾਂ ਤੋਂ ਜੱਗ ਜ਼ਾਹਰ ਹੈ ਕਿ ਸਿੱਖ ਵਿਰੋਧੀ ਭੂਮਿਕਾ ਨਿਭਾ ਰਹੀਆਂ ਨੇ, ਭਾਵੇਂ ਕਿ ਉਹ ਸਿੱਖੀ ਭੇਸ ਦੇ ਵਿੱਚ ਹੀ ਨੇ। ਜਿਵੇਂ ਬਾਦਲ ਪਰਿਵਾਰ ਬੜੇ ਚਿਰ ਤੋਂ ਜਿਹੜਾ ਇਹ ਸਿੱਖੀ ਭੇਖ ਦੇ ਵਿੱਚ ਸਿੱਖੀ ਦੇ ਦੁਸ਼ਮਣਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਲਿਆ ਕੇ ਉਸ ਨੂੰ ਸਥਾਪਿਤ ਕੀਤਾ ਤੇ ਹਜੇ ਤੱਕ ਵੀ ਜਿਹੜੇ ਸਾਡੇ ਲੋਕ ਇਸ ਛੋਟੀ ਜੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਨੇ ਕਿ ਜਿਹੜੇ ਅਕਾਲੀ ਦਲ ਦਾ ਲੈਵਲ ਲਾ ਕੇ ਘੁੰਮਦੇ ਨੇ ਉਹ ਅਸਲ ਦੇ ਵਿੱਚ ਸਿੱਖੀ ਦਾ ਘਾਣ ਕਰਨ ਦੇ ਉੱਤੇ ਤੁਲੇ ਹੋਏ ਨੇ। ਜਦੋਂ ਤੱਕ ਆਪਾਂ ਆਪਣੇ ਆਪਣੀ ਜਿਹੜੀ ਜਿਹੜੇ ਸਰੂਪ ਦੇ ਵਿੱਚ ਬੈਠੇ ਜਿਹੜੇ ਛੁਪੇ ਜਿਹੜੇ ਗਦਾਰ ਨੇ ਉਹਨਾਂ ਨੂੰ ਨਹੀਂ ਪਛਾਣਦੇ, ਇਹ ਮਸਲਿਆਂ ਦਾ ਸਥਾਈ ਹੱਲ ਨਹੀਂ ਲੱਭਿਆ ਜਾਵੇਗਾ। ਇਹ ਜਿਹੜਾ ਸਾਰਾ ਕੁਝ ਵਾਪਰਦਾ ਇਹਦੇ ਵਿੱਚ ਭੋਲੇ ਭਾਲੇ ਜਿਹੜੇ ਨੌਜਵਾਨ ਨੇ ਉਹ ਬੜੀ ਸੌਖੇ ਹੀ ਫਸ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਜੇ ਕੋਈ ਮੰਨ ਲਓ ਖਾਲਿਸਤਾਨ ਦੀ ਗੱਲ ਕਰਦਾ ਤਾਂ ਉਹਨਾਂ ਨੂੰ ਇਉਂ ਲੱਗਦਾ ਕਿ ਸ਼ਾਇਦ ਇਹ ਖਾਲਿਸਤਾਨ ਵੱਲ ਲੈ ਕੇ ਜਾਣਾ ਚਾਹੁੰਦੇ ਨੇ ਜਾਂ ਪੰਜਾਬ ਦੀ ਆਜ਼ਾਦੀ ਦੀ ਅਸਲ ਵਿੱਚ ਗੱਲ ਕਰਨੀ।
ਪਰ ਵੀਰ ਸਾਹਿਬ ਸਿੰਘ ਜੀ, ਇੱਥੇ ਮੈਂ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਸਰੋਤਿਆਂ ਦੇ ਨਾਲ। ਜੇਕਰ ਸਿੱਖ ਖਾਲਿਸਤਾਨ ਦੀ ਗੱਲ ਕਰਦਾ ਅੱਤਵਾਦੀ ਹੋ ਜਾਂਦਾ, ਜੇਕਰ ਉੱਥੇ ਹਿੰਦੂ ਤਾਪ ਜਿੰਨਾ ਵੀ ਹੈ ਉਹ ਹਿੰਦੁਸਤਾਨ ਦੀ ਗੱਲ ਕਰਦਾ ਹੈ ਜਾਂ ਹੋਰ ਬੜੀਆਂ ਸਪੀਚ ਜਿਹੜੀਆਂ ਨੇ, ਬੜੀਆਂ ਜਿਹੜੀਆਂ ਵਿਚਾਰਾਂ ਉਹਨਾਂ ਦੀਆਂ ਨੇ ਜਾਂ ਉਹਨਾਂ ਦੇ ਮੁਜ਼ਾਹਰਿਆਂ ਦੇ ਵਿੱਚ ਇਹ ਗੱਲ ਆਮ ਕਰੀ ਜਾਂਦੀ ਹੈ ਕਿ ਬਾਕੀ ਸਾਰੇ ਨਹੀਂ ਹੈ ਤੇ ਅਸੀਂ ਇੱਦਾਂ ਕਰਾਂਗੇ ਤੇ ਅਸੀਂ ਉਹਨਾਂ ਤੇ ਕੋਈ ਵੀ ਟੈਰੋਰਿਜ਼ਮ। ਪਿੱਛੇ ਜੇ ਪਿਛਲੇ ਹਫ਼ਤੇ ਦੀ ਖ਼ਬਰ ਹੈ ਕਿ RSS ਦੇ ਇੱਕ ਨੁਮਾਇੰਦੇ ਤੋਂ ਜਿਹੜੇ ਉਰੇ ਉਹ ਬੰਬ ਬਣਾਉਣ ਵਾਲਾ ਜਿਹੜਾ ਇੱਕ ਉਹਦੇ ਕੋਲ ਸਮਾਨ ਤੇ ਉਹਦੇ ਕੋਲ ਉਹ ਮਿਲੇ ਵੀ, ਉੱਥੇ ਅੱਤਵਾਦ ਨਹੀਂ ਹੈਗਾ।
ਹਾਂਜੀ, ਇਹਦੇ ਵਿੱਚ ਜਿਹੜਾ ਹੁਣ ਪਿੱਛੇ ਜਿਹੜਾ ਸੂਰੀ ਨੇ ਆਪਣੀ ਵੀਡੀਓ ਪਾਈ ਤੇ ਉਸਦੇ ਜਿਹੜੇ ਬਰਾਬਰ ਇੱਕ ਹਿੰਦੂ ਵੀਰ ਨੇ ਵੀਡੀਓ ਬਣਾ ਕੇ ਪਾਈ, ਉਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ।
ਹਾਂਜੀ,
ਸਹੀ ਮਾਇਨਿਆਂ ਦੇ ਵਿੱਚ ਇੱਥੇ ਦੋ ਤਰ੍ਹਾਂ ਦੇ ਲੋਕਾਂ ਦੇ ਦੋ ਮਕਸਦ ਨੇ। ਜਿਹੜੇ ਹਿੰਦੂ ਜਿਵੇਂ ਭੜਕਾਊ ਗੱਲਾਂ ਕਰਦੇ ਨੇ, ਜਿਹੜਾ ਸਾਡਾ ਵਿਸ਼ਾ ਜਿਹੜਾ ਖਾਲਿਸਤਾਨ ਦਾ ਜੇ ਵਿਸ਼ਾ ਕਹਿ ਵੀ ਲਈਏ, ਕਿਉਂਕਿ ਖਾਲਿਸਤਾਨ ਅਸਲ ਦੇ ਵਿੱਚ ਲਵਜ਼ ਥੋਪਿਆ ਗਿਆ ਸਾਡੇ ਦੇ ਉੱਤੇ। ਅਸੀਂ ਸਾਡੀ ਕੌਮ ਨੇ ਹਮੇਸ਼ਾ ਆਜ਼ਾਦੀ ਦੀ ਗੱਲ ਕੀਤੀ, ਉਹ ਭਾਵੇਂ ਕਿਸੇ ਵੀ ਮੁਲਕ ਦੇ ਵਿੱਚ ਰਹਿ ਕੇ ਹੋਵੇ ਤੇ ਜੇ ਨੇ ਕਿਸੇ ਮੁਲਕ ਨੂੰ ਨਾ ਮਨਜ਼ੂਰ ਹੋਵੇ ਤਾਂ ਉਸ ਮੁਲਕ ਤੋਂ ਬਾਹਰ ਹੋ ਕੇ ਵੀ ਆਜ਼ਾਦੀ ਦੀ ਗੱਲ ਜਿਹੜੀ ਕੀਤੀ ਗਈ।
ਹਾਂਜੀ,
ਤੇ ਇਸ ਦੇ ਉੱਤੇ ਜਿਹੜਾ ਹੁਣੇ ਹੀ ਪਿੱਛੇ ਜੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਜਿਹੜੀ ਇਸ ਦੇ ਉੱਤੇ ਵਿਸ਼ੇ ਦੇ ਉੱਤੇ ਜਿਹੜਾ ਸੈਮੀਨਾਰ ਰੱਖਿਆ ਗਿਆ ਸੀ ਉਸ ਦੇ ਵਿੱਚ ਵੀ ਇਹ ਗੱਲ ਜਿਹੜੀ ਉਹਨਾਂ ਨੇ ਅੰਕੜਿਆਂ ਦੇ ਨਾਲ ਦੱਸੀ ਕਿ ਜਿਹੜੇ ਉੱਥੋਂ ਦੇ ਭਾਰਤ ਦੇ 85% ਜਿਹੜੇ ਵਸਨੀਕ ਨੇ ਉਹਨਾਂ ਨੂੰ ਵੀ ਜਿਹੜਾ ਖਾਲਿਸਤਾਨ ਦੇ ਉੱਤੇ ਕੋਈ ਇਤਰਾਜ਼ ਨਹੀਂ, ਕੋਈ ਖਾਸ ਇਤਰਾਜ਼ ਨਹੀਂ, ਉਹਨਾਂ ਦਾ ਕੋਈ ਲੈਣ ਦੇਣ ਨਹੀਂ। ਸਿਰਫ 15% ਨੇ, ਕਿਉਂਕਿ ਉਹਨਾਂ ਦੇ ਬਹੁਤ ਤਰੀਕੇ ਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ ਹੈ। ਪਰ ਜਿਹੜਾ ਜਿਵੇਂ ਸੂਰੀ ਵਰਗੇ ਜਦੋਂ ਇਹ ਗੱਲ ਕਰਦੇ ਨੇ ਤਾਂ ਉਹਨਾਂ ਦਾ ਜਿਹੜਾ ਮਕਸਦ ਸਾਫ਼ ਸਪਸ਼ਟ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਉਹ ਗੰਨਮੈਨ ਲੈਣੇ ਹੁੰਦੇ ਨੇ ਤੇ ਜਿਸ ਤੇ ਲੈ ਕੇ ਉਹਨਾਂ ਨੇ ਗਾਂ ਜਿਹੜੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨੇ ਹੁੰਦੇ ਨੇ, ਇੱਕ ਇਹਨਾਂ ਦਾ ਮਕਸਦ ਇਹ ਹੱਲ ਹੋ ਜਾਂਦਾ। ਦੂਸਰੇ ਪਾਸੇ ਜਿਹੜੇ ਭੜਕਾਊ ਇੱਧਰੋਂ ਸਾਡੇ ਵੱਲੋਂ ਬਿਆਨ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਹੱਲੇ, ਕਿਉਂਕਿ ਕਈ ਕਾਰਨ ਹੁੰਦੇ ਨੇ ਜਿਹੜਾ ਅਸੀਂ ਨਾਮ ਨਹੀਂ ਲੈ ਸਕਦੇ, ਪਰ ਜਦੋਂ ਅੰਮ੍ਰਿਤਸਰ ਦੇ ਰਹਿਣ ਵਾਲਾ ਉਹ ਕਾਫ਼ੀ ਫੇਸਬੁੱਕ ਦੇ ਉੱਤੇ ਮਸ਼ਹੂਰ ਹੈ, ਸਮਾਂ ਪੈਣ ਦੇ ਉੱਤੇ ਨਾਮ ਵੀ ਜੱਗ ਜ਼ਾਹਰ ਕਰ ਦਿੱਤਾ ਜਾਵੇਗਾ। ਤੇ ਉਹ ਉਸਦਾ ਮਕਸਦ ਕੀ ਹੁੰਦਾ ਹੈ ਕਿ ਸਿਰਫ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਸ ਸਿਆਰ ਵਾਂਗੂ ਕੰਮ ਕਰਦਾ ਹੈ, ਉਸ ਹਿਰਨ ਵਾਂਗੂ ਉਹ ਕੰਮ ਕਰਦਾ ਹੈ ਜਿਹੜਾ ਅਸਲ ਦੇ ਵਿੱਚ ਦੁਸ਼ਮਣਾਂ ਦਾ ਪਾਲਿਆ ਹੁੰਦਾ ਹੈ, ਸ਼ਿਕਾਰੀ ਦਾ ਪਾਲਿਆ ਹੁੰਦਾ ਤੇ ਆਪਣੀ ਬਰਾਦਰੀ ਦੇ ਜਿਹੜੇ ਹੋਰ ਹਿਰਨਾਂ ਨੂੰ ਲਿਆ ਕੇ ਉਸ ਸ਼ਿਕਾਰੀ ਕੋਲ ਫਸਾਉਂਦਾ ਹੈ। ਬਿਲਕੁਲ ਉਹੀ ਕੰਮ ਇਹ ਜਥੇਬੰਦੀਆਂ ਦੇ ਆਗੂ ਕਰਦੇ ਨੇ ਭੜਕਾਊ ਬਿਆਨ ਦੇ ਕੇ, ਤੇ ਜਿਹੜੇ ਭੋਲੇ ਭਾਲੇ ਨੌਜਵਾਨ ਨੇ ਉਹ ਜਿਹੜੇ ਇਮੋਸ਼ਨਲ ਹੋ ਕੇ ਜਾਂ ਵਹਿਣਾ ਦੇ ਵਿੱਚ ਬਹਿ ਕੇ ਉਹ ਜਿਹੜੇ ਉਹ ਗਲਤ ਇੱਕ ਤਰ੍ਹਾਂ ਦੇ ਨਾਲ ਗਲਤ ਹੱਥਾਂ ਦੇ ਵਿੱਚ ਗਲਤ ਇੱਕ ਜਾਲ ਦਾ ਉਹ ਹਿੱਸਾ ਬਣ ਜਾਂਦੇ ਨੇ, ਤੇ ਜਿਸ ਦਾ ਜਿਹੜਾ ਨਤੀਜਾ ਹੈ ਕਿ ਜਿਹੜੀ ਪੁਲਿਸ ਵੀ ਉੱਥੇ ਕੋਈ ਸਾਰੇ ਮਤਲਬ ਉਸ ਤਰੀਕੇ ਦੇ ਨਹੀਂ ਬੈਠੇ ਪੁਲਿਸ ਦੇ ਵਿੱਚ, ਬਹੁਤਾਤ ਦੇ ਵਿੱਚ, ਪੰਜਾਬ ਪੁਲਿਸ ਦੇ ਵਿੱਚ ਉਹ ਜਮਾਤ ਹੈ ਜਿਹੜੀ ਤਰੱਕੀ ਪਾਉਣ ਦੇ ਲਈ ਜਾਂ ਪੈਸੇ ਦੇ ਲਾਲਚ ਲਈ ਕੁਝ ਵੀ ਕਰਨ ਨੂੰ ਤਿਆਰ ਹੈ। 100-200 ਰੁਪਈਆ ਬਿਨਾਂ ਛੋਟੀ ਛੋਟੀ ਗੱਲ ਤੋਂ, ਅੱਜ ਤਾਂ ਸ਼ਾਇਦ, ਅੱਜ ਕੱਲ ਤਾਂ ਸ਼ਾਇਦ ਜ਼ਿਆਦਾ ਹੋਵੇ, ਛੋਟੀ ਛੋਟੀ ਗੱਲ ਤੇ ਜਿਹੜੇ 100-200 ਰੁਪਈਆ ਨਹੀਂ ਛੱਡਦੇ। ਜੇ ਉਹਨਾਂ ਨੂੰ ਕਿਤੋਂ ਲੱਖ ਰੁਪਈਆ ਮਿਲਦਾ ਹੋਵੇ ਕੋਈ ਨਜਾਇਜ਼ ਕੰਮ ਕਰਨ ਨੂੰ, ਤਾਂ ਉਹ
ਕਿਵੇਂ ਛੱਡਣਗੇ?
ਉਹ ਕਿਵੇਂ ਛੱਡਣਗੇ? ਬਸ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ।
ਆਪਾਂ ਇਹੀ ਵਿਚਾਰ ਨੂੰ ਆਪਾਂ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਵਕੀਲ ਨੇ ਲੁਧਿਆਣੇ ਤੋਂ ਉਹਨਾਂ ਦੀ ਇੱਕ ਇੰਟਰਵਿਊ ਹੈ, ਉਹ ਆਪਾਂ ਸੁਣਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਕਿਵੇਂ ਕਿਵੇਂ ਜਿਹੜਾ ਇੱਕ ਨੌਜਵਾਨ ਇੰਗਲੈਂਡ ਦਾ ਫੋਰਨ ਹੈ, ਜੰਡਿਆਲਾ ਮੰਜਕੀ ਦੇ ਨਾਲ ਸੰਬੰਧ ਰੱਖਦਾ ਹੈ, 2009 ਦੇ ਵਿੱਚ ਉਹ ਪਹਿਲੀ ਵਾਰ ਉੱਥੇ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਗਿਆ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਉੱਥੇ ਫਸਾਇਆ ਗਿਆ। ਫਿਰ ਪੁਲਿਸ ਜਿਹੜਾ ਜਬਰਨ ਉਹਦਾ ਜਿਹੜਾ ਬ੍ਰਿਟਿਸ਼ ਪਾਸਪੋਰਟ ਹੈ ਉਹ ਵੀ ਮੰਗਣ ਦੀ ਗੱਲ ਕਰ ਰਹੇ ਸੀ, ਪਰ ਉਹ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਗਿਆ। ਉਹ ਜਿਹੜੀ ਬ੍ਰਿਟਿਸ਼ ਦੀ ਲਾਇਬ੍ਰੇਰੀ ਸੋਰੀ ਅੰਬੈਸੀ ਹੈ ਦਿੱਲੀ ਦੇ ਵਿੱਚ, ਉੱਥੇ ਉਹਨਾਂ ਨੇ ਜਮ੍ਹਾਂ ਕਰਵਾਇਆ ਤੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉੱਧਰੋਂ ਜਿਹੜੀ ਇੰਗਲੈਂਡ ਦੀ ਇੰਗਲੈਂਡ ਦੇ ਐਮਪੀਸ ਨੇ ਜਾਂ ਉੱਥੇ ਦੇ ਜਿਹੜੇ ਨੇ ਉਹ ਸਾਰੇ ਹੀ ਇਸ ਦੀ ਕੇਸ ਦੀ ਪੈਰਵਾਈ ਕਰਨ। ਉਹ ਕੀ ਸਾਰਾ ਕੁਛ ਡਰਾਮਾ ਚੱਲਦਾ, ਕਿਵੇਂ ਚੱਲਦਾ, ਨੌਜਵਾਨ ਕਿਵੇਂ ਇੰਡੀਆ ਗਿਆ, ਇਹ ਵੀ ਆਪਾਂ ਚੱਲਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਵਿਚਾਰਾਂਗੇ। ਸੋ ਆਓ ਉਹ ਸੁਣਦੇ ਹਾਂ ਇਸ ਇੰਟਰਵਿਊ ਨੂੰ ਜੋ ਮੰਝਪੁਰ ਹੋਣਾ ਜਿਹੜੇ ਵਕੀਲ ਨੇ ਉਹਨਾਂ ਦੇ ਨਾਲ ਕੀਤੀ ਗਈ ਹੈ TV84 ਵੱਲੋਂ। ਆਓ ਦੇਖਦੇ ਹਾਂ ਤੇ ਆਪਾਂ ਫਿਰ ਇਸ ਤੇ ਖੁੱਲ੍ਹ ਕੇ ਵਿਚਾਰ ਕਰਾਂਗੇ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਅਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, ਰੋਕੂ TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਇੱਕ ਅਹਿਮ ਖੁਲਾਸਾ ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਸਾਹਮਣੇ ਆ ਰਿਹਾ, ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ, ਉਹ ਇਹ ਹੈ ਕਿ ਪੰਜਾਬ ਪੁਲਿਸ ਵੱਲੋਂ ਇਹ ਗੱਲ ਦਾਅਵੇ ਨਾਲ ਕਹੀ ਜਾ ਰਹੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ, ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀਆਂ ਹਿੰਦੂ ਜਥੇਬੰਦੀਆਂ ਦੇ ਨਾਲ ਸੰਬੰਧਿਤ ਉਹਨਾਂ ਦੇ ਆਗੂਆਂ ਦੇ ਕਤਲ ਹੋਏ ਨੇ, ਉਹਨਾਂ ਦੇ ਵਿੱਚ ਗ੍ਰਿਫਤਾਰੀਆਂ ਦਿਖਾਈਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਅੱਜ 5ਵਾਂ ਅਰੈਸਟ ਕੀਤਾ ਗਿਆ ਹਰਦੀਪ ਸਿੰਘ ਦਾ। ਜਦੋਂ ਅਸੀਂ ਇਹਨਾਂ ਇਹ ਸਾਰੇ ਕੇਸਾਂ ਨੂੰ ਦੇਖਦੇ ਹਾਂ ਤਾਂ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਨੂੰ ਖਾਲਿਸਤਾਨ ਦੀ ਲਹਿਰ ਦੇ ਨਾਲ ਜੋੜਦਿਆਂ ਸਿੱਧਾ ਤੇ ਸਿੱਧਾ ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈਗੀ ਹੈ ISI, ਉਹਦੇ ਨਾਲ ਜੋੜਿਆ ਗਿਆ ਸੀ ਕਿ ਇਹਦੇ ਪਿੱਛੇ ISI ਦਾ ਹੱਥ ਹੈ ਇਸ ਸਾਰੇ ਕਤਲ ਕਾਂਡ ਦੇ ਪਿੱਛੇ, ਜਿਹੜੇ ਇਹ ਸਾਰੇ ਕਤਲ ਹੋਏ ਆ। ਸੋ ਅੱਜ ਪੁਲਿਸ ਵੱਲੋਂ ਜਿੱਥੇ 5ਵਾਂ ਅਰੈਸਟ ਕੀਤਾ ਗਿਆ, ਉੱਥੇ ਨਾਲ ਹੀ ਜਿਹੜੇ ਪੰਜਾਬ ਦੇ DGP ਨੇ ਸੁਰੇਸ਼ ਅਰੋੜਾ, ਉਹਨਾਂ ਵੱਲੋਂ ਲੁਧਿਆਣੇ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਇਹ ਸਾਰੇ ਕੇਸ ਦੀ ਡਿਟੇਲਸ ਉਹਨਾਂ ਨੇ ਦਿੱਤੀਆਂ ਨੇ। ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਕਿਸ ਕਤਲ ਕੇਸ ਦੇ ਵਿੱਚ ਇਹਨਾਂ ਜੋ 5 ਅਰੈਸਟ ਕੀਤੇ ਆ, ਇਹਨਾਂ ਦੇ ਨਾਮ ਹਜੇ ਕਿਸੇ ਕੇਸ ਨਾਲ ਡਾਇਰੈਕਟਲੀ ਨਹੀਂ ਜੋੜੇ ਗਏ, ਪਰ ਜਿਹੜੇ RSS ਦੇ ਇੱਕ ਉੱਥੋਂ ਦੇ ਆਗੂ ਸੀਗੇ, ਸ਼ਾਖਾ ਦੇ ਇੰਚਾਰਜ ਗਗਨੇਜਾ, ਉਹਨਾਂ ਦੇ ਕਤਲ ਕੇਸ ਦੇ ਵਿੱਚ ਇਹਨਾਂ ਦਾ ਨਾਮ ਹਰਦੀਪ ਸਿੰਘ ਦਾ ਜੋੜਿਆ ਜਾ ਰਿਹਾ। ਨਾਲ ਜਦੋਂ ਅਸੀਂ ਇੱਕ ਜਗਤਾਰ ਸਿੰਘ ਦੀ ਗੱਲ ਕਰਦੇ ਹਾਂ ਜਿਹੜੇ UK ਵਾਸੀ ਸੀ, ਉਹਨਾਂ ਦਾ ਨਾਮ ਵੀ ਇਹਨਾਂ ਕੇਸਾਂ ਦੇ ਵਿੱਚ ਬੋਲ ਰਿਹਾ। ਸੋ ਅੱਜ ਅਸੀਂ ਇਸ ਸਾਰੇ ਕੇਸ ਦੇ ਉੱਪਰ, ਇਹ ਸਾਰਾ ਘਟਨਾਕ੍ਰਮ ਕੀ ਹੈਗਾ, ਪੁਲਿਸ ਦੀ ਜਿਹੜੀ ਜਾਂਚ ਹੈ ਉਹ ਕਿੰਨੀ ਕੁ ਪਾਏਦਾਰ ਹੈ, ਪਿਛਲੇ ਕੇਸਾਂ ਦੇ ਵਿੱਚ ਕਿੰਨੀ ਕੁ ਪਾਏਦਾਰ ਰਹੀ ਹੈ, ਤੇ ਅੱਜ ਜੋ ਪੁਲਿਸ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਉਹ ਕਿੰਨੇ ਕੁ ਸੱਚੇ ਹੋ ਸਕਦੇ ਨੇ ਜਾਂ ਸੱਚੇ ਨੇ, ਕੀ ਇਹਨਾਂ ਸਾਰੇ ਕੇਸਾਂ ਦੇ ਪਿੱਛੇ, ਇਹਨਾਂ ਸਾਰੇ ਕਤਲਾਂ ਦੇ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ISI ਦਾ ਹੱਥ ਹੈ ਜਾਂ ਨਹੀਂ, ਇਸ ਸਬੰਧੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੰਜਪੁਰ ਸਾਹਿਬ, ਜਿਹੜਾ ਖਾਸ ਤੌਰ ਤੇ ਜੇ ਜਗਤਾਰ ਸਿੰਘ ਤੋਂ ਸ਼ੁਰੂਆਤ ਕਰੀਏ ਇਸ ਸਾਰੇ ਘਟਨਾਕ੍ਰਮ ਦੀ, ਤੇ ਓਵਰਆਲ ਵੀ ਮੈਂ ਚਾਹੂੰਗਾ ਕਿ ਤੁਸੀਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਚਾਨਣਾ ਪਾਓ। ਤੁਸੀਂ ਗਰਾਊਂਡ ਤੇ ਬੈਠੇ ਹੋ ਕਿ ਕੀ ਘਟਨਾਕ੍ਰਮ ਉੱਥੇ ਚੱਲ ਰਿਹਾ, ਇਨ੍ਹਾਂ ਸਾਰੇ ਕੇਸਾਂ ਦੇ ਹਵਾਲੇ ਨਾਲ ਜਿਹੜੀ ਪੰਜਾਬ ਪੁਲਿਸ ਵੱਲੋਂ ਇਹ ਨਵੇਂ ਖੁਲਾਸੇ ਕੀਤੇ ਗਏ ਨੇ, ਇਨ੍ਹਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਖਾਸ ਤੌਰ ਤੇ ਜਦੋਂ ਅਸੀਂ ਜਗਤਾਰ ਸਿੰਘ ਦੀ ਗੱਲ ਕਰਦੇ ਹਾਂ, ਯੂਕੇ ਦੇ ਵਿਚ ਜਦੋਂ ਉਨ੍ਹਾਂ ਦਾ ਪਰਿਵਾਰ ਬੈਠਾ, ਉਨ੍ਹਾਂ ਨੇ ਬਰਤਾਨੀਆ ਦੀ ਜਿਹੜੀ ਹਾਈ ਕਮਿਸ਼ਨ ਹੈ ਉਹਦੇ ਤੱਕ ਵੀ ਪਹੁੰਚ ਕੀਤੀ ਹੈ ਕਿ ਸਾਡੇ ਜਿਹੜਾ ਸਾਡਾ ਬੱਚਾ ਹੈ ਉਹਨੂੰ ਝੂਠੇ ਕੇਸ ਦੇ ਵਿਚ ਫਸਾਇਆ ਜਾ ਰਿਹਾ ਇਕ ਸਾਜਿਸ਼ ਦੇ ਤਹਿਤ। ਏਦਾਂ ਦੀ ਗੱਲ ਪਰਿਵਾਰ ਵੱਲੋਂ ਸਾਹਮਣੇ ਆ ਰਹੀ ਹੈ, ਤੇ ਜਿਹੜੀ ਅੰਬੈਸੀ ਹੈਗੀ ਹੈ ਯੂਕੇ ਦੀ, ਹਾਈ ਕਮਿਸ਼ਨ ਹੈ, ਉਨ੍ਹਾਂ ਵੱਲੋਂ ਵੀ ਇਸ ਕੇਸ ਦੇ ਵਿਚ ਜਿਹੜੀ ਇਨਵੋਲਵਮੈਂਟ ਹੈ ਉਹਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕੀ ਕਹਿਣਾ ਚਾਹੋਗੇ ਇਸ ਬਾਰੇ? ਓਵਰਆਲ ਇਸ ਸਾਰੇ ਕੇਸ ਨੂੰ, ਇਨ੍ਹਾਂ ਸਾਰੇ ਕਤਲਾਂ ਦੀ ਜਾਂਚ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ, ਜਿਹੜੀ ਇੱਥੇ ਇੰਡੀਅਨ ਸਿਸਟਮ ਦੇ ਵਿਚ ਜਾਂ ਪੰਜਾਬ ਪੁਲਿਸ ਦੀ ਜਿਹੜੀ ਜਾਂਚ ਦਾ ਉਹ ਤਰੀਕਾ ਹੁੰਦਾ, ਉਸੇ ਤਰ੍ਹਾਂ ਪੁਰਾਣੇ ਤਰੀਕੇ ਦਾ, ਜਿਹੜਾ ਤੁਸੀਂ ਪਾਕਿਸਤਾਨ ਨਾਲ ਗੱਲ ਨਾ ਜੋੜੋ ਤੇ ਉਨ੍ਹਾਂ ਚਿਰ ਤੱਕ ਉਹ ਹਾਈ ਪ੍ਰੋਫਾਈਲ ਜਿਹੜਾ ਉਹ ਕੇਸ ਨਹੀਂ ਬਣਦਾ। ਇਹ ਵੀ ਇੱਕ ਸੱਚਾਈ ਆ ਵੀ ਜੇ ਤੁਸੀਂ ਇੰਡੀਆ ਦੀਆਂ ਅਖਬਾਰਾਂ ਦੇਖੋ ਤੇ ਇੱਥੇ ਰੋਜ਼ ਦੀਆਂ ਇੱਕ ਦੋ ਖਬਰਾਂ ਹੋਣਗੀਆਂ ਜਿਹੜੀਆਂ ਕਹਿਣਗੀਆਂ ਆਈ ਐਸ ਆਈ ਆ ਕਰਾ ਰਹੀ ਹੈ। ਇੱਕ ਪਾਸੇ ਪਾਕਿਸਤਾਨ ਦੀਆਂ ਤੁਸੀਂ ਦੇਖੋ ਉਹਨਾਂ ਨੇ ਲਿਖਣ ਰਾਹ ਇਹ ਕੁਛ ਕਰਾ ਰਹੀ ਹੈ, ਉਹ ਇਹ ਕੁਛ ਆਪਣੇ ਆਪ ਵੀ ਹੋ ਰਿਹਾ ਤੇ ਦੁਸ਼ਮਣ ਦੇਸ਼ ਦੁਸ਼ਮਣ ਵਿੱਚ ਕੇ ਉਹਦੇ ਉੱਤੇ ਇਹੋ ਜਿਹੀ ਇਲਜ਼ਾਮ ਤਰਾਸ਼ੀ ਕਰਾਣੀ ਕਿਸੇ ਸਮੇਂ ਇਹਦੀ ਵੀ ਕਰਾ ਰਹੀ ਹੈ, ਐਫ ਬੀ ਆਈ ਜਾਂ ਸੀ ਆਈ ਏ ਕਰਾ ਰਹੀ ਹੈ। ਸਗੋਂ ਇਹ ਤਾਂ ਇੱਕ ਇੱਕ ਟੈਕਟਿਸ ਹੋ ਗਿਆ ਇੱਕ ਮੁਲਕ ਦਾ ਵੀ ਉਹ ਕਰਾ ਰਹੇ ਉਹ ਕਹਿੰਦੇ ਉਹ ਕਰਾ ਰਹੇ। ਦੂਜੀ ਜਿਹੜੀ ਗੱਲ ਹੈਗੀ ਜਗਤਾਰ ਸਿੰਘ ਜੌਹਲ ਹੋਣਾ ਉਹਨਾਂ ਦੀ ਜਿਹੜੀ ਹੈਗੀ ਹੈ ਉਹ ਕੇਸ ਦਾ ਜੇ ਦੇਖੀਏ ਬਰੀਫ ਦੇ ਵਿੱਚ ਆਈਏ ਤੇ ਦਸੰਬਰ 2016 ਦੇ ਵਿੱਚ ਇੱਕ ਜੰਮੂ ਦਾ ਸਿੱਖ ਸੀ ਤਰਲੋਕ ਸਿੰਘ ਲਾਡੀ, ਉਹਨੂੰ ਕਿਸੇ ਕੇਸ ਦੇ ਵਿੱਚ ਪੁੱਛ ਗਿੱਛ ਲਈ ਅਰੈਸਟ ਕੀਤਾ ਗਿਆ। ਇਹਨਾਂ ਉਹ ਜਵਾਹਰ ਸਿੰਘ ਵਾਲਾ ਇੱਕ ਪ੍ਰੇਮੀ ਗੁਰਦੇਵ ਦਾ ਕਤਲ ਹੋਇਆ ਸੀਗਾ, ਉਸੇ ਇੰਤਜ਼ਾਮ ਦੇ ਵਿੱਚ ਇੱਕ ਪਿਸਤੌਲ ਤੇ ਕੁਛ ਕਾਰਤੂਸਾਂ ਦੀ ਰਿਕਵਰੀ ਬੁੱਧ ਸਿੰਘ ਵਾਲਾ ਪਿੰਡ ਤੋਂ ਕਰਵਾਈ ਗਈ। ਉਹਦੇ ਕੋਲੋਂ ਉਹਨੇ ਦੱਸਿਆ ਵੀ ਉੱਥੇ ਪਿਸਤੌਲ ਗਿਆ ਸੀ। ਬਾਗੇ ਪੁਰਾਣੇ ਥਾਣੇ ਦੇ ਵਿੱਚ ਉਸ ਨਾਲ ਸੰਬੰਧਿਤ ਕੇਸ ਰਜਿਸਟਰ ਕੀਤਾ ਗਿਆ 16 ਦਸੰਬਰ 2016 ਨੂੰ। ਉਹਦੇ ਵਿੱਚ ਐਜ ਪਰ ਪੁਲਿਸ ਜੋ ਰਿਕਾਰਡ ਹੈਗਾ ਉਹਦੇ ਮੁਤਾਬਿਕ ਵੀ ਤਰਲੋਕ ਸਿੰਘ ਲਾਡੀ ਨੇ ਦੱਸਿਆ ਵੀ ਇਹ ਪਿਸਤੌਲ ਜਿਹੜਾ ਹੈਗਾ ਮੇਰਾ ਭਰਾ ਜਿਹੜਾ ਇੰਗਲੈਂਡ ਦੇ ਵਿੱਚ ਬੈਠਾ ਜਿੰਮੀ ਕਲਜੀਤ ਸਿੰਘ ਜੀ ਦਾ ਨਾਂ ਏਰੀਅਸ ਜਿੰਮੀ, ਉਹਦੇ ਰਾਹੀਂ ਮੈਂ ਮੰਗਵਾਇਆ ਸੀਗਾ, ਉਹਨੇ ਭੇਜਿਆ ਸੀਗਾ। ਸੋ ਉਸ ਸਮੇਂ ਤੋਂ ਤਲਜੀਤ ਸਿੰਘ ਜਿਹੜਾ ਜਿੰਮੀ ਹੈਗਾ ਉਹ ਪੁਲਿਸ ਦੇ ਲਈ ਰਿਕੁਆਇਰ ਹੋ ਗਿਆ। ਜਦੋਂ ਫਿਰ ਉਹ ਉਤਰਿਆ 2017 ਦੇ ਵਿੱਚ 31 ਅਕਤੂਬਰ ਨੂੰ ਇੱਥੇ ਏਅਰਪੋਰਟ ਦਿੱਲੀ, ਤਾਂ ਫਿਰ ਪੰਜਾਬ ਪੁਲਿਸ ਨੇ ਜਿਹੜੀਆਂ ਖੁਫੀਆ ਏਜੰਸੀਆਂ ਜਾਂ ਪੰਜਾਬ ਪੁਲਿਸ ਇਹਨਾਂ ਨੂੰ ਉਸ ਕੇਸ ਦੇ ਵਿੱਚ ਅਰੈਸਟ ਕੀਤਾ। ਉਹਦੀ ਪੁੱਛਗਿੱਛ ਦੇ ਵਿੱਚ ਇੱਕ ਮਹੀਨਾ ਪਹਿਲਾਂ ਇਹ ਜਗਤਾਰ ਸਿੰਘ ਜੌਹਲ ਦਾ ਜਿਹੜਾ ਨਾਮ ਆਇਆ ਉਹਦੇ ਵਿੱਚ ਉਹਨਾਂ ਨੇ ਇਨਕਸ਼ਾਫ ਕੀਤੇ ਜਾਂ ਪੁਲਿਸ ਨੇ ਐਜ ਪਰ ਪੁਲਿਸ ਸਟੋਰੀ ਜਿਹੜੀ ਪ੍ਰੋਸੀਕਿਊਸ਼ਨ ਸਟੋਰੀ ਹੈਗੀ ਵੀ ਜਿਹੜੇ ਕਿਲਿੰਗ ਪਿਛਲੇ ਸਮੇਂ ਤੋਂ 7 ਮਰਡਰ ਹੋਏ ਆ ਉਹਦੇ ਪਿੱਛੇ ਜਿਹੜੇ ਪੈਸੇ ਦੇ ਲੈਣ ਦੇਣ ਆ ਉਹ ਜਗਤਾਰ ਸਿੰਘ ਨੇ ਕੀਤਾ ਹੈਗਾ। ਜਦੋਂ ਜਗਤਾਰ ਸਿੰਘ ਨੂੰ ਫਿਰ ਲੈਂਦਾ ਉੱਥੋਂ ਰਾਮਾ ਮਾਲੀ ਜਲੰਧਰ ਤੋਂ ਫੜ ਕੇ ਉਹਦੇ ਵਿਆਹ ਨੂੰ ਅਜੇ 18 ਦਿਨ ਹੋਏ ਸੀ, ਤਾਂ ਫਿਰ ਉਹਦੇ ਵਿੱਚ ਆਇਆ ਉਹਨਾਂ ਨੇ ਪੁਲਿਸ ਨੇ ਕੀਤਾ ਵੀ ਫਲਾਣੇ ਗੈਂਗਸਟਰ ਦਾ ਜਿਹੜਾ ਧਰਮਿੰਦਰ ਗੂਗਨੀ ਆ ਉਹਨੇ ਪਿਸਤੌਲ ਉਹਨੂੰ ਤੇ ਉਹਦੇ ਭੂਆ ਦੇ ਮੁੰਡੇ ਨੂੰ ਜਾਂ ਜੋ ਵੀ ਪ੍ਰੋਸੀਕਿਊਸ਼ਨ ਸਟੋਰੀ ਆ ਉਹਦੇ ਰਾਹੀਂ ਉਹ ਪੇਮੈਂਟ ਇੰਗਲੈਂਡ ਚ ਹੋਈ ਤੇ ਉਹ ਹਥਿਆਰ ਮਿਲੇ। ਤੇ ਅੱਗੇ ਰਮਨਦੀਪ ਸਿੰਘ ਆਇਆ ਵੀ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ, ਪਹਿਲਾਂ ਪੁਲਿਸ ਨੇ ਉਹਨੂੰ ਸੀਐਮ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅਸੀਂ ਜਿਹੜਾ ਸ਼ੂਟਰ ਸੀ ਉਹ ਫੜ ਲਿਆ। ਅਗਲੇ 2 ਦਿਨ ਬਾਅਦ ਆਈ ਵੀ ਰਮਨਦੀਪ ਸਿੰਘ ਸ਼ੂਟਰ ਨਹੀਂ ਹੈਗਾ, ਸ਼ੂਟਰ ਕੋਈ ਹੋਰ ਹੈਗਾ। ਫਿਰ ਹੁਣ ਆ ਜਿਹੜੀ ਕੱਲ ਆਈ ਆ ਜਗਦੀਪ ਸਿੰਘ ਸ਼ੇਰਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਜੀ ਦਾ ਰਹਿਣ ਵਾਲਾ ਉਹ ਯਾਨੀ ਕਿ ਸ਼ੂਟਰ ਸੀਗਾ ਤੇ ਇੱਥੇ ਉਹਨਾਂ ਨੇ ਆ ਕੇ ਮੋਟਰਸਾਈਕਲ ਵਗੈਰਾ ਉਹ ਜਿਹੜੇ ਦਿਖਾ ਤੇ ਹਥਿਆਰ ਜਿਹੜੇ ਦਿਖਾ ਤੇ। ਸੋ ਜਿੱਥੋਂ ਤੱਕ ਇਨਵੈਸਟੀਗੇਸ਼ਨ ਦੀ ਗੱਲ ਹੈਗੀ ਆ ਉਹਨਾਂ ਨੇ ਕਰੀ ਨਾ ਕਰੀ ਜੋੜਦੇ ਸਾਰਾ ਜਿਹੜਾ ਕੇਸ ਦੱਸਿਆ ਉਹਦੇ ਵਿੱਚ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਨਾਲ ਜੋੜ ਕੇ ਵੀ ਇਹਦੇ ਸੰਪਰਕ ਸੀ ਪਹਿਲਾਂ ਤੇ ਉਹਨਾਂ ਨੂੰ ਵੀ ਜਿਹੜਾ ਪੁਲਿਸ ਰਿਮਾਂਡ ਤੇ ਲਿਆ ਹੋਇਆ। ਸੋ ਜਿਹੜੀ ਦੱਸਣ ਯੋਗ ਆ ਉਹ ਵੀ ਅੱਜ ਤੱਕ ਕਿਸੇ ਕਤਲ ਕੇਸ ਦੇ ਵਿੱਚ ਫੋਰਮਲੀ ਅਰੈਸਟ ਕਿਸੇ ਦੀ ਨਹੀਂ ਪਾਈ ਗਈ। ਸਾਰੀ ਇਨਵੈਸਟੀਗੇਸ਼ਨ ਜਿਹੜੀ ਸੈਂਟਰਲਾਈਜ ਮੋਕੇ ਵਾਲੇ ਕੇਸ ਜਿਹੜਾ 193/17 PS ਪੁਲਿਸ ਸਟੇਸ਼ਨ ਵਾਹਗਾ ਪੁਰਾਣਾ ਦਾ ਕੇਸ ਆ ਉੱਥੇ ਹੀ ਸਾਰਿਆਂ ਨੂੰ ਲੈ ਕੇ ਜਾਇਆ ਜਾ ਰਿਹਾ। ਮੀਡੀਆ ਰਿਪੋਰਟਾਂ ਅਨੁਸਾਰ ਹਰਦੀਪ ਸ਼ੇਰੇ ਨੂੰ ਵੀ ਕੱਲ ਜਿਹੜਾ ਉਹ ਫਤਿਹਗੜ੍ਹ ਸਾਹਿਬ ਤੋਂ ਚੁੱਕ ਕੇ ਉੱਥੇ ਹੀ ਮੋਕੇ ਲੈ ਗਏ। ਫੋਰਮਲੀ ਅਜੇ ਨਾ ਕਿਸੇ ਮੀਡੀਆ ਦੇ ਕੇਸ ਦੇ ਵਿੱਚ ਕਿਸੇ ਨੂੰ ਰੈਸਟ ਪਾ ਕੇ ਇਲਾਕਾ ਮੈਜਿਸਟ੍ਰੇਟ ਦੇ ਪੇਸ਼ ਕੀਤਾ ਜਾਂ ਨਾ ਰਵਿੰਦਰ ਗਸਾਈ ਦੇ ਨਾ ਸੁਲਤਾਨ ਜਿਹੜਾ ਮਸੀਹ ਪਾਸਟਰ ਨਾ ਜਿਹੜੀ ਸ਼ਾਖਾ ਦੇ ਉੱਤੇ ਬੋਲੀ ਚੱਲੀ ਸੋਰੀ
ਜੀ।
ਦੂਜੀ ਗੱਲ ਜਿਹੜੀ ਹੈਗੀ ਨਾ ਅਜੇ ਤੱਕ ਇਹ ਇਲਜ਼ਾਮ ਲਾ ਲਈ ਵੀ ਇਹਨਾਂ ਨੇ ਇਹ ਕੀਤਾ, ਅਦਾਲਤ ਨੇ ਫਾਈਨਲ ਡਿਸੀਜਨ ਅਦਾਲਤ ਨੇ ਕਰਨਾ, ਉੱਥੇ ਗਵਾਹ ਭੁਗਤਣੇ ਆ। ਇੱਕ ਮਿੰਟ ਗਵਾਹ ਭੁਗਤਣੇ ਆ, ਉੱਥੇ ਸਬੂਤ ਆਏ ਜਾ ਰਹੇ ਆ, ਉਹ ਪ੍ਰੂਵ ਹੁੰਦੇ ਕਿ ਨਹੀਂ ਹੁੰਦੇ ਇਹ ਤਾਂ ਪੁਲਿਸ ਦੇ ਐਲੀਗੇਸ਼ਨ ਆ। ਪੁਲਿਸ ਆਪਣੀ ਸਟੋਰੀ ਜਿਹੜੀ ਆ ਉਹ ਚਲਾਨ ਬਣਾ ਕੇ ਚਾਰਜਸ਼ੀਟ ਬਣਾ ਕੇ ਕੋਰਟ ਦੇ ਵਿੱਚ ਦਊਗੀ
ਜੀ।
ਉਹ ਅੱਗੇ ਦੇਖਣਗੇ, ਅਸੀਂ ਦੇਖਾਂਗੇ, ਬਾਕੀ ਹੋਰ ਵਕੀਲ ਦੇਖਾਂਗੇ ਵੀ ਇਹ ਸਟੋਰੀ ਕਿੰਨੀ ਕੁ ਸੱਚੀ ਹੈਗੀ ਹੈ। ਜਿਹੜੀ ਇਨਵੈਸਟੀਗੇਸ਼ਨ ਇੱਥੇ ਇੰਡੀਅਨ ਸਿਸਟਮ ਹੈਗਾ, ਇੱਥੇ ਤੁਸੀਂ ਪਿਛਲੇ ਸਮੇਂ ਦੌਰਾਨ ਦੇਖ ਸਕਦੇ ਹੋ, ਜਦੋਂ ਤੇ ਜੇ ਲੇਟੈਸਟ ਐਗਜ਼ਾਮਪਲ ਲਈਏ ਤੇ ਆ ਜਿਹੜਾ ਹਰਿਆਣੇ ਦੇ ਵਿੱਚ ਇੱਕ ਬੱਚੇ ਦਾ ਕਤਲ ਹੋਇਆ ਸੀ ਬਹੁਤ ਦਰਦਨਾਕ, ਉਹਦੀ ਪਹਿਲਾਂ ਪੁਲਿਸ ਨੇ ਕਿਹਾ ਨਹੀਂ ਜੀ ਇਹ ਤਾਂ ਉੱਥੇ ਦੇ ਕਿਸੇ ਫੋਰਥ ਕਲਾਸ ਇੰਪਲਾਈ ਦਾ ਕੰਮ ਹੈਗਾ, ਉਹਨੂੰ ਅਰੈਸਟ ਵੀ ਕਰ ਲਿਆ, ਉਹਦਾ ਰਿਮਾਂਡ ਵੀ ਲੈ ਲਿਆ, ਉਹਦੇ ਉੱਤੇ ਸਾਰੇ ਐਲੀਗੇਸ਼ਨ ਵੀ ਲਾ ਤੇ, ਉਹਦੇ ਮੁਤਾਬਕ ਸਬੂਤ ਵਿਟਨੈਸ ਗਵਾਹ ਵੀ ਬਣਾ ਲਏ। ਸੀ ਬੀ ਆਈ ਨੂੰ ਜਾਂਚ ਮਿਲੀ, ਸੀ ਬੀ ਆਈ ਨੇ ਕਹਿਤਾ ਵੀ ਨਹੀਂ ਉਹ ਤਾਂ ਹੈ ਹੀ ਨਹੀਂ, ਉਹਦਾ ਤਾਂ ਕੋਈ ਹੱਥ ਹੀ ਨਹੀਂ ਹੈਗਾ, ਉਹ ਗਰੀਬ ਬੰਦਾ ਫਸਾ ਲਿਆ, ਅਸਲ ਹੱਥ ਦਾ ਪਲੱਸ ਵਨ ਪੜ੍ਹਦੇ ਕਿਸੇ ਸੀਨੀਅਰ ਸਟੂਡੈਂਟ ਦਾ ਹੈਗਾ। ਹੁਣ ਕੀ ਸੀਗੇ ਵੀ ਪਹਿਲਾਂ ਪੁਲਿਸ ਗਲਤ ਸੀ ਜਾਂ ਹੁਣ ਸੀ ਬੀ ਆਈ ਗਲਤ। ਇਸ ਤੋਂ ਇਲਾਵਾ ਮਾਲੇਗਾਓਂ ਜਾਂ ਹੋਰ ਥਾਵਾਂ ਦੇ ਉੱਤੇ ਕਈ ਥਾਂ ਬੰਬ ਧਮਾਕੇ ਹੋਏ ਸੀ, ਜਿਹਨਾਂ ਦੇ ਵਿੱਚ ਸਿੱਧੇ ਰੂਪ ਚ ਮੁਸਲਮਾਨ ਨੌਜਵਾਨਾਂ ਨੂੰ ਫਸਾਇਆ ਗਿਆ। ਜਦੋਂ ਏ ਟੀ ਐਸ ਬਣੀ ਇਸ ਸੰਬੰਧ ਦੇ ਵਿੱਚ ਉਹਦਾ ਮੁਖੀ ਹਿੰਮਤ ਕਰਕਰੇ ਬਣਿਆ, ਤਾਂ ਫਿਰ ਉਹਨੇ ਕਿਹਾ ਨਹੀਂ ਇਹ ਜਿਹੜੀਆਂ ਹਿੰਦੂ ਅੱਤਵਾਦੀ ਜਥੇਬੰਦੀਆਂ ਹੈਗੀਆਂ, ਆਰ ਐਸ ਐਸ ਨਾਲ ਸੰਬੰਧਿਤ ਅਭਿਨਵ ਭਾਰਤ ਹੈਗੀਆਂ ਜਾਂ ਕਰਨਲ ਪੁਰੋਹਿਤ ਜਾਂ ਇਹਨਾਂ ਦੇ ਸਾਰਿਆਂ ਦੇ ਨਾਂ ਆਏ, ਫਿਰ ਉਹਨਾਂ ਮੁਸਲਮਾਨਾਂ ਨੂੰ ਡਿਸਚਾਰਜ ਕਰਾ ਕੇ ਹਿੰਦੂ ਜਥੇਬੰਦੀਆਂ ਦੇ ਬੰਦਿਆਂ ਨੂੰ ਵਿੱਚ ਦੋਸ਼ੀ ਰੱਖਿਆ ਗਿਆ। ਹਿੰਦੂ ਜਥੇਬੰਦੀਆਂ ਵਾਲਿਆਂ ਦੀ ਸਰਕਾਰ ਆ ਗਈ, ਹੁਣ ਉਹਨਾਂ ਨੂੰ ਬੇਲਾਂ ਤੇ ਉਹਨਾਂ ਦੇ ਗੇਟ ਜਿਹੜੇ ਖਾ ਦਿੰਦੇ। ਸੋ ਇਸ ਗੱਲ ਦਾ ਕੋਈ ਮਤਲਬ ਨਹੀਂ ਹੈਗਾ ਕਿ ਦੋਸ਼ੀ ਕੌਣ ਹੈਗਾ ਜਾਂ ਨਹੀਂ ਹੈਗਾ, ਇਹ ਅਦਾਲਤਾਂ ਨੇ ਬਹੁਤ ਬਾਅਦ ਦੇ ਵਿੱਚ ਦੇਖਣਾ, ਤਿੰਨ ਤਿੰਨ ਚਾਰ ਚਾਰ ਸਾਲ ਲੱਗ ਜਾਣੇ। ਇਸ ਗੱਲ ਦਾ ਮਤਲਬ ਹੈਗਾ ਵੀ ਜਾਂਚ ਕੌਣ ਕਰ ਰਿਹਾ ਤੇ ਕਿਸ ਮੰਸ਼ਾ ਦੇ ਨਾਲ ਕਰ ਰਿਹਾ। ਸੋ ਇਹ ਕੇਸ ਦੀ ਜਾਂਚ ਉਸ ਦਿਨ ਤੋਂ ਹੀ ਸ਼ੁਰੂ ਹੋਈ ਦਿਸਦੀ ਹੈ ਜਦੋਂ ਤੋਂ ਕੈਪਟਨ ਸਾਹਿਬ ਬਾਹਰ ਬੈਠੇ ਸਿੱਖਾਂ ਨੂੰ ਇਹ ਗਾਲਾਂ ਕੱਢਣ ਦੇ ਉੱਤੇ ਜਾਂ ਉਹ ਚੌਧਿਆਂ ਦੇ ਬੈਠੇ ਡਿਫੈਂਸ ਮਿਨਿਸਟਰ ਨੂੰ ਅਜੀਤ ਸੱਜਣ ਨੂੰ ਜਾਂ ਬਾਅਦ ਜਗਮੀਤ ਸਿੰਘ ਨੂੰ ਉਹਨਾਂ ਨੂੰ ਨਾਲ ਜੋੜਨ ਦੀ ਵੀ ਗੱਲ ਕੀਤੀ ਗਈ। ਹੁਣ ਬਾਹਰ ਵਿਦੇਸ਼ੀ ਸਿੱਖਾਂ ਦੇ ਨਾਲ ਇਹੋ ਜਿਹੀ ਗੱਲ ਜੋੜ ਕੇ ਫਿਰ ਉਸ ਤੋਂ ਹੀ ਸਿੱਧ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਉੱਧਰ ਨੂੰ ਜੋੜ ਕੇ। ਸੋ ਇਨਵੈਸਟੀਗੇਸ਼ਨ ਕੀ ਹੈ, ਕੀ ਆਇਆ, ਇਹਦਾ ਕਨਕਲੂਜਨ ਕੋਰਟਾਂ ਦੇ ਵਿੱਚ ਨਿਕਲਣਾ। ਅਜੇ ਪੁਲਿਸ ਦੀਆਂ ਸਟੋਰੀਆਂ ਹੈਗੀਆਂ, ਇਹ ਕਹਾਣੀਆਂ ਹੈ, ਇਹ ਹੋ ਸਕਦਾ ਦਿਨੇਜਾ ਕੇਸ ਦੇ ਵਿੱਚ ਸੀ ਬੀ ਆਈ ਕੁਛ ਹੋਰ ਗੱਲ ਕਹੇ, ਸੀ ਬੀ ਆਈ ਨੂੰ ਮਿਲਿਆ ਹੋਇਆ ਉਹ ਕੇਸ, ਐਨ ਆਈ ਏ ਦਵਿੰਦਰ ਗਸਾਈ ਦੇ ਵਿੱਚ ਕੁਛ ਹੋਰ ਗੱਲ ਕਹੇ, ਇਹ ਕੋਈ ਜਿਹੜੇ ਪੱਕੇ ਨੀ ਹੈਗੇ ਵੀ ਹਾਂ
ਨਾਮਜ਼ਦ ਕੀਤਾ ਗਿਆ ਹੈਗਾ। ਪਰ ਮੀਡੀਆ ਦੇ ਵੱਲੋਂ ਕਿਤੇ ਨਾ ਕਿਤੇ ਜਿਹੜਾ ਡਾਇਰੈਕਟਲੀ ਹੈਗਾ, ਖਾਸ ਤੌਰ ਤੇ ਹਰਦੀਪ ਸਿੰਘ ਸ਼ੇਰਾ ਨੂੰ ਜਿਹੜਾ ਆਰ ਐਸ ਐਸ ਆਗੂ ਗਗਨੇਜਾ ਦੇ ਕਤਲ ਕੇਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ, ਜੋੜ ਕੇ ਦੇਖਿਆ ਨਹੀਂ ਜਾ ਰਿਹਾ ਬਲਕਿ ਇਹ ਕਹਿ ਲਿਆ ਜਾਵੇ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਡਾਇਰੈਕਟਲੀ ਉਸ ਕੇਸ ਦੇ ਵਿੱਚ ਜਿਹੜੇ ਨੇ ਇਨਵੋਲਵ ਨੇ, ਤੇ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਉਸ ਦੇ ਨਾਲ ਜੋੜਿਆ ਗਿਆ ਜਿਵੇਂ ਤੁਸੀਂ ਦੱਸ ਰਹੇ ਹੋ। ਸੋ ਓਵਰਆਲ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਦਾ ਜਿਵੇਂ ਇਹ ਓਵਰਆਲ ਵਰਤਾਰਾ ਹੈਗਾ, ਤੁਸੀਂ ਕੁਝ ਕੇਸਿਸ ਦੀ ਗੱਲ ਕੀਤੀ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਾਅਦ ਦੇ ਵਿੱਚ ਜਾ ਕੇ ਬਦਲ ਜਾਂਦੀ ਹੈ, ਸੋ ਏਦਾਂ ਦੇ ਮਾਮਲਿਆਂ ਦੇ ਵਿੱਚ ਮੀਡੀਆ ਵੱਲੋਂ ਇਸ ਹਿਸਾਬ ਨਾਲ ਉਹਨੂੰ ਪ੍ਰੋਜੈਕਟ ਕਰਨਾ ਸਮਾਜ ਦੇ ਲਈ, ਖਾਸ ਤੌਰ ਤੇ ਸਿੱਖਾਂ ਦਾ ਜੋ ਇੱਕ ਅਕਸ ਹੈਗਾ ਸਮਾਜ ਦੇ ਵਿੱਚ, ਉਹਨੂੰ ਅੱਤਵਾਦ ਨਾਲ ਜੋੜ ਕੇ ਪੇਸ਼ ਕਰਨ ਦੀ ਲਾਈਨ ਦੇ ਉੱਪਰ ਇਹ ਕੋਈ ਚੰਗਾ ਉਹ ਹੈਗਾ ਰੁਝਾਨ, ਜਾਂ ਜਿਹੜਾ ਇਹ ਰੁਝਾਨ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ ਇਹਦੇ ਚ ਤਾਂ ਹੈਗਾ ਮੀਡੀਆ ਸਾਰਾ ਇੱਕ ਪਾਸਾ ਰਿਪੋਰਟਿੰਗ ਕਰਦਾ, ਕੁਛ ਮੀਡੀਆ ਨੇ ਦਿੱਤੀਆਂ ਵੀ ਉਹਦੇ ਪਰਿਵਾਰ ਦੇ ਨਾਲ ਜਾਂ ਇਲਾਕੇ ਦੇ ਲੋਕਾਂ ਨਾਲ ਵੀ ਇੰਟਰਵਿਊ ਕਰਕੇ ਵੀ ਉਹ ਯਕੀਨ ਨਹੀਂ ਕਰਦੇ ਉਹ ਸੀਗੇ ਜਾਂ ਉਹਦਾ ਬਹੁਤ ਵਧੀਆ ਪਰਿਵਾਰ ਸੀਗਾ, ਕਿਸੇ ਨੂੰ ਇਹ ਵੀ ਗੱਲਾਂ ਜਿਹੜੀਆਂ ਕੁਛ ਹਿੱਸੇ ਵੱਲੋਂ ਕੀਤੀ ਗਈਆਂ। ਪਰ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਹੀ ਸਿੱਖ ਅੱਤਵਾਦੀ ਪਾਕਿਸਤਾਨ ਖਾਲਿਸਤਾਨ ਤਿੰਨ ਚਾਰ ਗੱਲਾਂ ਜਿਹੜੀਆਂ ਕਰਕੇ ਤੇ ਉਹਨੂੰ ਹਿੰਦੂ ਜਿਹੜਾ ਵਰਗ ਆ ਉਹਨੂੰ ਇੱਕ ਡਰਾਉਣ ਦਾ ਯਤਨ ਕਰਦੇ ਆ, ਜਿੱਦਾਂ ਕਹਿ ਲਓ ਵੀ ਵੋਟ ਜਿਹੜੀ ਪੋਲਿਟਿਕਸ ਦੇ ਤਹਿਤ ਉਹ ਸਾਰਾ ਕੁਛ ਮੀਡੀਆ ਮੈਨ ਹੈ ਜਿਹੜਾ ਮੋਦੀ ਨੇ ਆਲਰੇਡੀ ਕੀਤਾ ਹੋਇਆ।
ਦੂਜੀ
ਜਿਹੜੀ ਗੱਲ ਆ ਵੀ ਇੱਦਾਂ ਦੀਆਂ ਗੱਲਾਂ ਹੋ ਰਹੀਆਂ, ਹੁਣ ਜਦੋਂ ਸਾਡੀ ਵੀ ਅਰੈਸਟ ਹੋਈ ਸੀ 2009 ਦੇ ਵਿੱਚ ਤੇ ਉਹਦੇ ਚ ਮੈਂ ਐਗਜਾਮਪਲ ਦੇ ਤੌਰ ਤੇ ਦੱਸਾਂ, ਉਹਦੇ ਚ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਵੀ ਤਰਤਾਲੀ ਅੱਤਵਾਦੀਆਂ ਦੇ ਖਾਤਿਆਂ ਦੇ ਰਾਹੀਂ ਪੈਸੇ ਜਾਂਦੇ ਸਨ। ਉਹਨੂੰ ਮੈਨੂੰ ਪਤਾ ਸੀ ਜਾਂ ਪਾਰਟੀ ਦੇ ਬੰਦਿਆਂ ਜਿਹੜੇ ਅਸੀਂ ਭਾਈ ਦਲਜੀਤ ਸਿੰਘ ਵਿੱਚ ਰਹਿਤੀ, ਸਾਨੂੰ ਪਤਾ ਸੀ ਕਿ ਉਹ ਅੱਤਵਾਦੀਆਂ ਦੇ ਕਿਸੇ ਦੇ ਖਾਤੇ ਨਹੀਂ ਸੀ, ਉਹ ਪੱਤਰਕਾਰਾਂ ਦੇ ਖਾਤੇ ਸੀਗੇ ਜਿਨ੍ਹਾਂ ਦੇ ਇਸ਼ਤਿਹਾਰਾਂ ਦੇ ਵਾਸਤੇ ਜਿਨ੍ਹਾਂ ਨੂੰ ਪੈਸੇ ਦਿੱਤੇ ਗਏ, ਜਾਂ ਕੁਛ ਵਕੀਲਾਂ ਦੇ ਖਾਤੇ ਸੀ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਲਈ, ਉਹਨਾਂ ਵਕੀਲਾਂ ਨੂੰ ਫੀਸਾਂ ਦਿੱਤੀਆਂ। ਪਰ ਸਾਡੀ ਏਡੇ ਦੌਰੇ ਰੱਪੇ ਚ ਸਾਡੀ ਟੂਟੀ ਥੋੜੋ ਸੁਣੀ ਗਈ, ਸਾਡੀ ਗੱਲ ਤਾਂ ਉਦੋਂ ਹੀ ਸਾਹਮਣੇ ਆਈ ਜਦੋਂ ਕੋਰਟ ਦੇ ਵਿੱਚ ਐਗਜ਼ਾਮਿਨ ਹੋਏ ਗਵਾ ਵੀ ਹਾਂ ਇਹ ਕੌਣ ਆ, ਫਲਾਨਾ ਵਕੀਲ ਜਿਹੜਾ ਹੈਗਾ ਉਹ ਲਾਲ ਸਿੰਘ ਦਾ ਗੁਜਰਾਤ ਦਾ ਹਾਈਕੋਰਟ ਨਾਲ ਸੰਬੰਧਿਤ ਆ, ਅੱਜ ਪੰਜਾਬ ਹਰਿਆਣਾ ਹਾਈਕੋਰਟ ਦਾ ਆ, ਜੰਮੂ ਹਾਈਕੋਰਟ ਦਾ ਇਹ ਪੱਤਰਕਾਰ ਐਚ ਐਸ ਬਾਵਾ ਜਾਂ ਕਈ ਪੱਤਰਕਾਰ ਸੀਨੀਅਰ ਸੀ ਉਹਨਾਂ ਦੇ ਨਾਮ ਵੀ ਇੱਥੇ ਸੀਗੇ। ਸੋ ਇਹ ਇਹੋ ਜਿਹੀਆਂ ਗੱਲਾਂ ਕਰਨੀਆਂ ਮੀਡੀਆ ਦਾ ਇੱਕ ਮੇਨ ਸਟ੍ਰੀਮ ਮੀਡੀਆ ਜਿੱਥੇ ਉੱਥੇ ਸਿੱਖ ਦਿਸ ਪੈਂਦਾ, ਜਿਵੇਂ ਹੁਣ ਵਿਪਨ ਸ਼ਰਮਾ ਕਤਲ ਕੇਸ ਅੰਮ੍ਰਿਤਸਰ ਚ ਪਹਿਲਾਂ ਹੀ ਦਿਨ ਤੋਂ ਰੌਲਾ ਪਾਇਆ ਉਹਨਾਂ ਨੇ, ਨਹੀਂ ਸਿੱਖ ਅੱਤਵਾਦੀਆਂ ਨੇ ਕਰਤਾ, ਉਹ ਹਿੰਦੂ ਅੱਤਵਾਦੀਆਂ ਨਾਲ ਜਥੇਬੰਦੀਆਂ ਨੇ ਮੁਜ਼ਾਹਰੇ ਵੀ ਕੀਤੇ, ਅੰਮ੍ਰਿਤਸਰ ਬੰਦ ਵੀ ਕਰਾਇਆ। ਪਰ ਹੁਣ ਅੰਤ ਨਿਕਲ ਕੇ ਗੱਲ ਹੋਈ ਵੀ ਉਹਨਾਂ ਦੀ ਆਪਸੀ ਰੰਜਿਸ਼ ਦੇ ਵਿੱਚ ਗੈਂਗਸਟਰਾਂ ਨੇ ਜਿਹੜਾ ਉਹ ਸਾਰਾ ਉਹ ਕਾਲਾ ਕੀਤਾ ਹੈਗਾ, ਉਹਦੇ ਤਿੰਨ ਚਾਰ ਬੰਦੇ ਸ਼ਹਿਰ ਫੜੇ ਗਏ, ਜਿੱਥੋਂ ਤੱਕ ਮੀਡੀਆ ਰਿਪੋਰਟਾਂ
ਹੈਗੀਆਂ।
ਜਿੱਦਾਂ ਅਸੀਂ ਸ਼ਿੰਗਾਰ ਬਲਾਸਟ ਦੀ ਗੱਲ ਕਰ ਲਈਏ, ਸਿੱਖ ਨੌਜਵਾਨਾਂ ਦੇ ਕਿੰਨੇ ਉਦੋਂ 100 ਦੇ ਕਰੀਬ ਸਿੱਖ ਨੌਜਵਾਨ ਜਿਹੜੇ ਫੜ ਫੜ ਕੇ ਸੀ ਆਈ ਆ ਸਟਾਫਾਂ ਦੇ ਵਿੱਚ ਸ਼ਦਰ ਕੀਤੇ, ਉਹ ਚਾਰ ਨੌਜਵਾਨਾਂ ਨੂੰ ਦੋਸ਼ੀ ਬਣਾਇਆ, ਇੱਕ ਜੇਲ੍ਹ ਦੇ ਵਿੱਚ ਹੀ ਡੈਥ ਹੋ ਗਈ ਉਹਦੀ, ਤਿੰਨ ਫਿਰ ਅੰਤ ਦੇ ਵਿੱਚ ਬਰੀ ਹੋ ਗਏ, 7 ਸਾਲਾਂ ਬਾਅਦ ਉਹ ਬਰੀ ਹੋ ਗਏ, ਕੋਰਟ ਨੇ ਅਦਾਲਤ ਨੇ ਬਰੀ ਕਰਤੇ ਵੀ ਇਹਨਾਂ ਨੇ ਨਹੀਂ ਬਲਾਸਟ ਕੀਤਾ ਹੈਗਾ, ਇਹ ਦੋਸ਼ੀ ਨਹੀਂ ਹੈਗੇ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ, ਮੀਡੀਏ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਕਿਸੇ ਨੂੰ ਇੱਕ ਜ਼ਿੰਮੇਵਾਰ ਸ਼ਹਿਰੀ ਬ੍ਰਿਟਿਸ਼ ਦਾ ਹੈਗਾ। ਹੁਣ ਦੂਜੇ ਪਾਸੇ ਗੱਲ ਲੈ ਲਈਏ, ਕੱਲ ਜਦੋਂ ਮੈਂ ਮੋਗੇ ਗਿਆ, ਚਲੋ ਮੈਂ ਅਜੇ ਉਹਦੇ ਵੱਲੋਂ ਪੇਸ਼ ਨਹੀਂ ਹੋਇਆ, ਉਹਨਾਂ ਪਰਿਵਾਰ ਕੋਲ ਵਕੀਲ ਸਾਹਿਬ ਕੀਤੇ ਹੋਏ ਸੀ, ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਵੀ ਕੋਰਟ ਨੇ ਸੱਦਿਆ ਨੀ, ਵਕੀਲ ਸਾਹਿਬ ਨੂੰ ਆਪ ਹੀ ਚੁੱਪ ਕਰਕੇ ਇੱਕ ਮਿੰਟ ਪੁਲਿਸ ਆਈ, ਸਾਈਨ ਕਰਾਏ ਜੱਜ ਦੇ, ਰਿਮਾਂਡ ਲੈ ਕੇ ਚਾਰ ਦਿਨ ਦਾ ਚਲੇ ਗਏ। ਉੱਥੇ ਬ੍ਰਿਟਿਸ਼ ਹਾਈ ਕਮਿਸ਼ਨ ਅਧਿਕਾਰੀ ਵੀ ਇੱਕ ਲੇਡੀ ਸੀ ਮੈਡਮ, ਇੱਕ ਇੰਡੀਅਨ ਜੈਂਟਲਮੈਨ ਸੀਗਾ, ਉਹਨਾਂ ਨੂੰ ਵੀ ਮਿਲ ਨਹੀਂ ਦਿੱਤਾ। ਉਹਨਾਂ ਨੇ ਐਸ ਐਸ ਪੀ ਨਾਲ ਸੰਪਰਕ ਬਣਾਇਆ, ਐਸ ਐਸ ਪੀ ਨੇ ਕਰਤੀ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਰਾਹੀਂ ਆ, ਉਹਦੇ ਤੁਹਾਨੂੰ ਮਿਲ, ਉਹਨਾਂ ਤੋਂ ਇਜਾਜ਼ਤ ਲੈ ਕੇ ਅਸੀਂ ਤਾਂ ਨਹੀਂ ਮਿਲ ਦੇਣਾ। ਇੱਕ ਪਾਸੇ ਜੇ ਦੇਖੀਏ ਕੁਲਭੂਸ਼ਣ ਜਾਧਵ ਵਾਸਤੇ ਇੰਟਰਨੈਸ਼ਨਲ ਲੈਵਲ ਤੇ ਰੌਲਾ ਪਾਉਂਦੇ ਆ, ਦੂਜੇ ਪਾਸੇ ਆਪਣੇ ਮੁਲਕ ਦੇ ਵਿੱਚ ਯੂਕੇ ਦੇ ਜਿਹੜੀ ਆ ਉਹ ਅਧਿਕਾਰੀਆਂ ਨੂੰ ਜਿਹੜਾ ਇੱਦਾਂ ਦਤਕਾਰ ਦਿੰਦੇ, ਦਿੱਲੀ ਤੋਂ ਚੱਲ ਕੇ ਉਹ ਮੋਗੇ ਪਹੁੰਚੇ। ਦੋਹਰੇ ਮਾਪਦੰਡ ਹੈਗੇ ਆ, ਮੀਡੀਆ ਇੱਕ ਪਾਸੜ ਕਾਰਵਾਈ ਕਰਦਾ, ਉਹਦੇ ਵਿੱਚ ਇੱਕ ਸਿੱਖ ਲਈ ਸਰਵਾਈਵ ਕਰਨਾ, ਗੁਰੂ ਹੀ ਬਲ ਬਖਸ਼ੇ ਤਾਂ ਸਰਵਾਈਵ ਕਰ ਸਕਦਾ।
ਜੀ ਬਿਲਕੁਲ, ਜਿਵੇਂ ਤੁਸੀਂ ਦੱਸ ਰਹੇ ਹੋ ਮੰਜਪੁਰ ਸਾਹਿਬ, ਕਿਤੇ ਨਾ ਕਿਤੇ ਗੱਲ ਜ਼ਰੂਰ ਜਿਹੜੀ ਦੇਖਣ ਨੂੰ ਮਿਲਦੀ ਹੈ, ਪਰ ਜੇ ਇਹਨੂੰ ਓਵਰਆਲ ਦੇਖਣਾ ਹੋਵੇ ਤਾਂ ਜਿਵੇਂ ਇਹ ਜਿਹੜੀ ਗੱਲ ਇਹਨੂੰ ਖੜਕੂਵਾਦ ਨਾਲ ਜੋੜ ਕੇ, ਇਹਨਾਂ ਸਾਰੇ ਕੇਸਾਂ ਨੂੰ ਤੇ ਪਾਕਿਸਤਾਨ ਦੀ ISI ਨਾਲ ਜੋੜ ਕੇ ਇਹ ਗੱਲ ਬਣਾਈ ਜਾ ਰਹੀ ਹੈ, ਪੇਸ਼ ਕੀਤੀ ਜਾ ਰਹੀ ਹੈ, ਇਹਦੇ ਵਿੱਚ ਕਿੰਨੀ ਕੁ ਸੱਚਾਈ ਜਾਪਦੀ ਹੈ, ਜਾਂ ਇਹ ਗੱਲ ਜਿਹੜੇ ਪੁਲਿਸ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ, ਖਾਸ ਤੌਰ ਤੇ ਜਦੋਂ ਅਸੀਂ DGP ਅਰੋੜਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਵੱਲੋਂ ਸਿੱਧੇ ਤੌਰ ਤੇ ਇਹਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ, ਇਹਨਾਂ ਕਤਲਾਂ ਨੂੰ ਦੇ ਪਿੱਛੇ ਕੌਣ ਹੋ ਸਕਦੇ ਨੇ, ਉਹਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਪਾਕਿਸਤਾਨ ਦੀ ISI ਦਾ ਨਾਮ ਜਿਹੜਾ ਹੈ ਉਹ ਸਿੱਧੇ ਤੌਰ ਤੇ ਉਹਨਾਂ ਨੇ ਜੋੜਿਆ ਵੀ ਇਹ ਨੇ ਇਹਦੇ ਪਿੱਛੇ, ਇਹਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ ਇਹਨਾਂ ਦਾਅਵਿਆਂ ਨੂੰ?
ਇਹ ਆਪਾਂ ਜਿਹੜੀ ਵਿਚਾਰ ਹੈ ਸੁਣੀ ਹੈ, ਕਾਫੀ ਜਿਹੜੀਆਂ ਗੱਲਾਂ ਨੇ ਇਹਦੇ ਵਿੱਚੋਂ ਆਪਾਂ ਨੂੰ ਸੁਣਨ ਨੂੰ ਮਿਲੀਆਂ ਨੇ। ਆਪਾਂ ਬਰੀਫੀ ਦੇ ਵਿੱਚ ਜੇਕਰ ਦੇਖੀਏ ਕਿ ਮੰਝਪੁਰ ਹੁਣਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਸਿਰਫ ਤਾਂ ਸਿਰਫ ਇਹ ਲੱਗ ਰਿਹਾ ਕਿ ਇੱਕ ਸਕੀਮ ਦੇ ਤਹਿਤ, ਕਿਉਂਕਿ ਹੁਣ ਉਹਨਾਂ ਨੂੰ ਵਿਦੇਸ਼ੀ ਸਿੱਖ ਰੜਕਦੇ ਨੇ, ਜਿਹੜੀ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ, ਜਿਹੜਾ ਗੁਰੂ ਦਾ ਖਾਲਸਾ ਜਾਂ ਗੁਰੂ ਨੂੰ ਚਾਹੁਣ ਵਾਲਾ ਸਿੱਖ ਬੈਠਾ ਹੈ, ਉਹ ਉਹਨਾਂ ਨੂੰ ਅੱਜ ਰੜਕਦਾ ਹੈ। ਅਤੇ ਉਹਦੀਆਂ ਮਿਸਾਲਾਂ ਜਿਹੜੀਆਂ ਨੇ ਆਪਾਂ ਅਕਸਰ ਹੀ ਮੀਡੀਆ ਦੇ ਵਿੱਚ ਵੇਖਦੇ ਹਾਂ, ਜਿਵੇਂ ਸੱਜਣ ਸਿੰਘ ਹੋਣਾ ਨੂੰ ਜਿਹੜੇ ਕੈਨੇਡਾ ਦੇ ਮਿਨਿਸਟਰ ਨੇ, ਅਤੇ ਫਿਰ ਜਗਮੀਤ ਸਿੰਘ ਹੋਣੀ ਜਿਹੜੇ ਉੱਥੋਂ ਕੈਨੇਡਾ ਦੇ ਨੇ, ਔਰ ਜਿਨ੍ਹਾਂ ਦੀ ਬੈਕਗਰਾਊਂਡ ਜੇਕਰ ਮੈਂ ਜਗਮੀਤ ਸਿੰਘ ਹੋਣਾ ਦੀ ਬੈਕਗਰਾਊਂਡ ਦੇਖਦਾ, ਸੇਵਾ ਸਿੰਘ ਠੀਕਰੀ ਵਾਲੇ ਦੇ ਪੜਪੋਤੇ ਨੇ, ਅਤੇ ਉਹਨਾਂ ਨੂੰ ਵੀ ਅੱਤਵਾਦੀ ਦੱਸਦੇ ਨੇ ਉਹ। ਇੰਡੀਆ ਦਾ ਮੀਡੀਆ ਉਹਨਾਂ ਨੂੰ ਅੱਤਵਾਦੀ ਦੱਸਦਾ ਹੈ, ਪਰ ਜੇਕਰ ਉਹਨਾਂ ਦੀ ਬੈਕਗਰਾਊਂਡ ਦੇਖੀਏ, ਉਹ ਆਜ਼ਾਦੀ ਘਲਾਟੀਆਂ ਦਾ ਪੜਪੋਤਾ ਹੈ, ਅਤੇ ਉਹਨੂੰ ਹਾਰ ਕੀ ਪੈ ਰਹੇ ਨੇ? ਅੱਤਵਾਦੀ ਦਾ। ਪਤਾ ਨਹੀਂ ਇਹ ਸਿਸਟਮ ਕੀ ਹੈ। ਅਤੇ ਜਿਵੇਂ ਸਾਰੇ ਮੀਡੀਆ ਦੀ ਗੱਲ ਮੰਝਪੁਰ ਹੁਣਾਂ ਨੇ ਜਿਵੇਂ ਇਸ ਦੇ ਵਿੱਚ ਕੀਤੀ ਹੈ ਕਿ ਮੀਡੀਆ ਦਾ ਰੋਲ ਹੀ ਇਹ ਹੈ। ਅੱਜ ਮੇਰੀ ਕੈਨੇਡਾ ਦੇ ਵਿੱਚ ਇੱਕ ਸੱਜਣ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਚੱਲਦਿਆਂ ਚੱਲਦਿਆਂ ਜਗਮੀਤ ਸਿੰਘ ਹੋਣਾ ਦੇ ਬਾਰੇ ਗੱਲ ਚੱਲ ਪਈ ਹੈ ਤੇ ਚੱਲੀ। ਉਹਨਾਂ ਨੇ ਮੈਨੂੰ ਇੱਕ ਹੈਰਾਨੀਜਨਕ ਜਿਹੜਾ ਖੁਲਾਸਾ ਕੀਤਾ ਕਿ ਜਿਹੜਾ ਉੱਥੇ ਆਪਾਂ ਕਹਿ ਸਕਦੇ ਹਾਂ ਇੰਡੀਅਨ ਜਿਹੜਾ ਹਿੰਦੁਸਤਾਨੀ ਮੀਡੀਆ ਹੈ ਜਦੋਂ ਉਹ ਪਾਰਟੀ ਦੇ ਵੱਲੋਂ ਨੁਮਾਇੰਦੇ ਦੇ ਤੌਰ ਤੇ ਖੜੇ ਹੋਏ ਨੇ ਉਹਨਾਂ ਨੇ ਕਾਫੀ ਵਿਰੋਧ ਕੀਤਾ ਹੈ। ਇਹ ਸਾਨੂੰ ਦੇਖਣਾ ਪਵੇਗਾ ਕਿ ਸਾਡਾ ਬਾਹਰ ਨਕਸ਼ ਕਿਵੇਂ ਖਰਾਬ ਕਰਨਾ ਚਾਹੁੰਦੇ ਨੇ। ਇਸ ਦੇ ਤਹਿਤ ਜਿਹੜਾ ਏਅਰ ਇੰਡੀਆ ਦਾ ਜਹਾਜ਼ ਨੂੰ ਨਸ਼ਟ ਕਰਾਉਣਾ ਉਹ ਵੀ ਇੰਡੀਆ ਦੀਆਂ ਏਜੰਸੀਆਂ ਦਾ ਕੰਮ ਸੀ ਤੇ ਸਿੱਖਾਂ ਨੂੰ ਬਦਨਾਮੀ ਦਿੱਤੀ ਜਿਹਦੇ ਵਿੱਚੋਂ ਜਿਹੜੇ ਕੈਨੇਡਾ ਦੇ ਵਸਨੀਕ ਸਨ ਬਾ ਇੱਜ਼ਤ ਬਰੀ ਹੋਏ ਨੇ ਕੈਨੇਡਾ ਦੇ ਵਿੱਚੋਂ ਤੇ ਉੱਥੇ ਵੀ ਉਹ ਮੀਡੀਆ ਪਿੱਟਦਾ ਹੈ। ਸੋ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। ਹਜੇ ਵੀ ਕਿਤੇ ਨਾ ਕਿਤੇ ਸਾਡੇ ਤੇ ਉਹੀ ਵਰਤਾਰਾ ਸ਼ੁਰੂ ਹੈ। ਉਹੀ ਗੱਲ ਇਹ ਗੱਲ ਜ਼ਰੂਰ ਹੈ, ਇਹ ਸਾਨੂੰ ਮੰਨਣਾ ਪਵੇਗਾ। ਸਾਡੇ ਨੌਜਵਾਨ ਭਾਵਕ ਹੋ ਕੇ ਜਿਵੇਂ ਸੂਰੀ ਹੋਣਾ ਦਾ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਪਿੱਛੇ ਜਿਹੇ, ਕਾਫੀ ਮਾੜੇ ਔਰ ਕਾਫੀ ਭੱਦੇ ਸ਼ਬਦ ਜਿਹੜੇ ਉਹਨੇ ਸਿੱਖ ਕੌਮ ਦੇ ਲਈ ਵਰਤੇ, ਉਹਦੇ ਥੱਲੇ ਜਦੋਂ ਕਮੈਂਟ ਪੜ੍ਹਦੇ ਹਾਂ ਵੀਰ ਸਾਹਿਬ ਸਿੰਘ ਜੀ ਆਪਣੇ ਨੌਜਵਾਨਾਂ ਵੱਲੋਂ ਬੜੇ ਜਿੱਦਾਂ ਭਾਵਕ ਹੋ ਕੇ ਉਹ ਫਿਰ ਜਿਹੜੀ ਉੱਥੇ ਦੀ ਏਜੰਸੀਆਂ ਨੇ ਜਾਂ ਪੁਲਿਸ ਹੈ ਉਹ ਤੁਹਾਨੂੰ ਫਿਰ ਵਾਚ ਕਰਦੀ ਹੈ ਤੇ ਤੁਹਾਨੂੰ ਹੌਲੀ ਹੌਲੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡੇ ਜਜ਼ਬਾਤਾਂ ਨੂੰ ਖਤਮ ਕਰਨ ਦੇ ਲਈ ਕਿਸੇ ਨਾ ਕਿਸੇ ਸਕੀਮ ਦੇ ਤਹਿਤ ਤੁਹਾਨੂੰ ਕਿਸੇ ਕੇਸ ਦੇ ਵਿੱਚ ਜ਼ਰੂਰ ਫਸਾਇਆ ਜਾਂਦਾ, ਇਹ ਵੀ ਇੱਕ ਸੱਚਾਈ ਹੈ।
ਹਾਂਜੀ, ਉੱਥੇ ਵੀ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਹੈ ਨਾ ਇਹੋ ਜਿਹੜੇ ਕਮੈਂਟਸ ਲਿਖਣ ਦੀ, ਉਹ ਵੀ ਇੱਕ ਤਰ੍ਹਾਂ ਦੇ ਨਾਲ ਸਰਕਾਰੀ ਬੰਦਿਆਂ ਵੱਲੋਂ ਹੀ ਸ਼ੁਰੂ ਕੀਤੀ ਜਾਂਦੀ ਹੈ ਭੜਕਾਊ ਕਿਸਮ ਦੇ, ਤੇ ਬਾਕੀ ਦੇ ਜਿਵੇਂ ਦੇਖਾ ਦੇਖੀ ਐਵੇਂ ਵਾਧੂ ਦੀਆਂ ਫੁਕਰੀਆਂ ਦੇ ਵਿੱਚ ਉਸ ਤਰ੍ਹਾਂ ਦੇ ਬਿਆਨ ਦੇ ਕੇ ਇੱਕ ਸਬੂਤ ਜਿਹੜਾ ਛੱਡ ਜਾਂਦੇ ਨੇ ਪੁਲਿਸ ਦੇ ਲਈ ਰਾਹ ਪੱਧਰਾ ਹੋ ਜਾਂਦਾ ਹੈ ਇੱਕ ਉਹਨਾਂ ਦੇ ਲਈ। ਭਾਵੇਂ ਮੰਝਪੁਰ ਜੀ ਉਹਨਾਂ ਨੇ ਦੱਸਿਆ ਕਿ ਇਹੋ ਜਿਹੇ ਕੇਸ 3-4 ਸਾਲ ਚੱਲਦੇ ਨੇ, ਪਰ ਜਿਹੜਾ ਪੁਲਿਸ ਨੂੰ ਇੱਕ ਬਹਾਨਾ ਮਿਲ ਜਾਂਦਾ ਆ ਤਫਦੀਸ਼ ਕਰਨ ਵੇਲੇ, ਜਦੋਂ ਕੋਈ ਵੀ ਕਹਿ ਲਓ ਕੋਈ ਕਤਲ ਹੁੰਦਾ ਆ ਕਿਸੇ ਆਗੂ ਦਾ, ਤਾਂ ਉਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਮੌਕਾ ਮਿਲ ਜਾਂਦਾ ਆ ਨੌਜਵਾਨਾਂ ਨੂੰ ਚੁੱਕਣ ਦਾ। ਇਸ ਕਰਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਆਪਣੀ ਕੋਈ ਵੀ ਤੁਸੀਂ ਵਾਰਤਾਲਾਪ ਕਰਦੇ ਹੋ ਉਸ ਤੋਂ ਉਸ ਦੇ ਉੱਤੇ ਹਮੇਸ਼ਾ ਧਿਆਨ ਰੱਖਿਆ ਕਰੋ। ਤੇ ਇਹ ਜਿਹੜੀ ਫੇਸਬੁੱਕ ਖਾਸ ਤੌਰ ਦੇ ਉੱਤੇ ਇਸ ਦੇ ਬਾਰੇ ਤਾਂ ਕਈ ਵੀਡੀਓਜ਼ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀਆਂ ਗਈਆਂ ਨੇ ਕਿ ਕਿਵੇਂ ਤੁਹਾਡਾ ਅਕਾਊਂਟ ਜਿਹੜਾ ਫੇਸਬੁੱਕ ਦਾ ਅਕਾਊਂਟ ਹੈ ਕਿਵੇਂ ਉਹ ਹਰ ਵੇਲੇ ਨਿਗਾਹ ਦੇ ਵਿੱਚ ਰਹਿੰਦਾ ਹੈ, ਹਰ ਵੇਲੇ ਮੋਨੀਟਰ ਹੈ, ਕੋਈ ਉੱਤੇ ਕੋਈ ਪ੍ਰਾਈਵੇਸੀ ਵਾਲਾ ਕੋਈ ਵੀ ਜਿਹੜਾ ਉੱਥੇ ਕੋਈ ਐਕਟ ਲਾਗੂ ਨਹੀਂ ਹੁੰਦਾ। ਤੁਹਾਡੀ ਜਾਣਕਾਰੀ ਕਿਸੇ ਵੀ ਸਮੇਂ ਕੋਈ ਵੀ ਵੱਡੀ ਕੰਪਨੀ ਜਾਂ ਕੋਈ ਵੀ ਏਜੰਸੀ ਦੇ ਬੰਦੇ ਜਾਂ ਕੋਈ ਵੀ ਸਰਕਾਰੀ ਮਹਿਕਮਾ ਬਿਲਕੁਲ ਕਲੀਅਰਲੀ ਦੇਖ ਸਕਦਾ। ਤੇ ਇਹ ਜਿਹੜਾ ਸਾਰਾ ਕੁਝ ਜਿਹੜਾ ਉਹਨਾਂ ਨੇ ਵੀਡੀਓ ਬਣਾ ਕੇ ਪਾਈਆਂ ਉਹਦੇ ਵਿੱਚ ਸਾਫ਼ ਦੱਸਿਆ ਕਿ ਕਿਵੇਂ ਤੁਹਾਡੀ ਹਰ ਇੱਕ ਗਤੀਵਿਧੀ ਦੇ ਮੁਤਾਬਕ ਜਿਹੜੀ ਫੇਸਬੁੱਕ ਦੇ ਅਕਾਊਂਟ ਤੇ ਫੇਸਬੁੱਕ ਤੇ ਜਿਹੜੀ ਐਡਵਰਟੀਜ਼ਮੈਂਟ ਚੱਲਦੀ ਹੈ ਉਹ ਕਿਵੇਂ ਤੁਹਾਡੇ ਹਰ ਇੱਕ ਗਤੀਵਿਧੀ ਦੇ ਮੁਤਾਬਕ ਚੇਂਜ ਹੁੰਦੀ ਹੈ। ਇਸ ਕਰਕੇ ਜਿਹੜੇ ਆਪਣੀ ਜਿਹੜੀ ਕੋਈ ਵੀ ਪ੍ਰਾਈਵੇਸੀ ਘਰ ਪਰਿਵਾਰ ਦੀ ਹੈ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਵਿਚਾਰ ਨੇ ਜਿਹੜੇ ਪਬਲਿਕਲੀ ਨਹੀਂ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਉਹ ਕਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਭਾਵੇਂ ਆਪਣੇ ਦੋਸਤ ਨੂੰ ਵੀ ਨਾ ਭੇਜਿਆ ਕਰੋ, ਇਹਨਾਂ ਗੱਲਾਂ ਤੋਂ ਜ਼ਰੂਰ ਸੁਚੇਤ ਰਿਹਾ ਕਰੋ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਭਾਰਤ ਵਰਗੇ ਮੁਲਕ 'ਚ ਜਾਂਦੇ ਹਾਂ ਜਾਂ ਹੋਰ ਵੀ ਮੁਲਕਾਂ ਦੇ ਵਿੱਚ ਜਾਂਦੇ ਹਾਂ, ਇਹ ਜਿਹੜੀਆਂ ਵਾਰਨਿੰਗਸ ਨੇ ਇੱਥੋਂ ਦੀ ਅੰਬੈਸੀ ਵੱਲੋਂ ਵੀ ਦਿੱਤੀਆਂ ਜਾਂਦੀਆਂ ਨੇ ਕਿ ਉੱਥੇ ਦੇ ਜਿਹੜੇ ਸਿਸਟਮ ਦਾ ਕੰਮ ਕਰਨ ਦਾ ਢੰਗ ਇੱਥੋਂ ਨਾਲੋਂ ਬਿਲਕੁਲ ਜਮ੍ਹਾਂ ਹੀ ਟੋਟਲੀ ਅਲੱਗ ਹੈ, ਜਮ੍ਹਾਂ ਹੀ ਇਸ ਤੋਂ ਉਲਟ ਹੈ। ਤੇ ਉੱਥੇ ਜਿਹੜੀ ਹਰੇਕ ਜਿਹੜੀ ਗਤੀਵਿਧੀ ਹੈ ਉਸ ਨੂੰ ਬੜੇ ਧਿਆਨ ਦੇ ਨਾਲ ਆਪਣਾ ਰਹੋਲ ਦੇ ਵਿੱਚ ਉਹਨਾਂ ਜਿਹੜੇ ਕਹਿ ਲਓ ਕਿ ਪੁਲਿਸ ਵਾਲੇ ਜਾਂ ਹੋਰ ਇੱਦਾਂ ਦੇ ਬੰਦੇ ਨੇ ਉਹਨਾਂ ਨੂੰ ਬਿਨਾਂ ਵਜ੍ਹਾ ਦਾ ਮੌਕਾ ਨਾ ਦਵੋ ਕਿ ਉਹ ਤੁਹਾਡੇ ਖਿਲਾਫ਼ ਕੋਈ ਇਹੋ ਜਿਹੀ ਕਾਰਵਾਈ ਕਰ ਸਕਣ। ਇਹਨਾਂ ਗੱਲਾਂ ਤੋਂ ਜ਼ਰੂਰ ਸੁਚੇਤ ਰਿਹਾ ਕਰੋ। ਤੇ ਦੂਸਰੀ ਵੱਡੇ ਪੱਧਰ ਦੇ ਉੱਤੇ ਜਿਵੇਂ ਆਹ TV84 ਵਾਲਿਆਂ ਨੇ ਕੀਤੀ, ਇਸ ਨੂੰ ਵੱਡੀ ਪੱਧਰ ਦੇ ਉੱਤੇ ਆਵਾਜ਼ ਨੂੰ ਉਠਾਉਣਾ ਚਾਹੀਦਾ ਹੈ ਹਰ ਇੱਕ ਜਿਹੜੇ ਮੁਲਕ ਦੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਮਿਲ ਕੇ ਇਸ ਜਿਹੜੇ ਕੇਸ ਬਾਰੇ ਦੱਸਣਾ ਚਾਹੀਦਾ, ਇਸ ਉੱਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ, ਤੇ ਨਾਲ ਦੇ ਨਾਲ ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਲ ਵੀ ਜਿਹੜਾ ਸਲਾਹ ਮਸ਼ਵਰਾ ਕੀਤਾ ਜਾ ਸਕਦਾ, ਤੇ ਇਹ ਜਿਹੜੇ ਮਸਲੇ ਨੇ ਇਹਨਾਂ ਦਾ ਹੱਲ ਜ਼ਰੂਰ ਕੱਢਣਾ ਚਾਹੀਦਾ ਕਿ ਜਿਹੜੀ ਬਿਨਾਂ ਵਜ੍ਹਾ ਦੀ ਜਿਹੜੀ ਖੱਜਲ ਖੁਆਰੀ ਇੱਥੋਂ ਜਾ ਕੇ ਜਿਹੜੇ ਨੌਜਵਾਨ ਉੱਥੇ ਜਾਂਦੇ ਨੇ, ਨੌਜਵਾਨ ਜਾਂ ਹੋਰ ਵੀ ਆਪਣੀ ਕੌਮ ਦੇ ਬੰਦੇ ਜਾਂਦੇ ਨੇ, ਉਹਨਾਂ ਦੀ ਜਿਹੜੀ ਖੱਜਲ ਖੁਆਰੀ ਕਿਸੇ ਨਾ ਕਿਸੇ ਤਰੀਕੇ ਨਾਲ ਰੁਕੀ।
ਹਾਂਜੀ, ਜੇਕਰ ਆਪਾਂ ਜਗਤਾਰ ਸਿੰਘ ਦੀ ਗੱਲ ਕਰਦੇ ਹਾਂ, ਉਸ ਨੂੰ ਉਹ ਅਕਤੂਬਰ ਦੇ ਮਹੀਨੇ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਇੰਡੀਆ ਜਾਂਦਾ ਹੈ ਤੇ ਮੈਰਿਜ ਕੀਤੀ ਹੈ, ਬਾਕੀ ਪਰਿਵਾਰ ਜਿਹੜਾ ਵਾਪਸ ਇੰਗਲੈਂਡ ਨੂੰ ਚਲਾ ਗਿਆ ਹੈ ਤੇ ਇਹ ਕੁਝ ਟਾਈਮ ਉੱਥੇ ਆਪਣੀ ਵਾਈਫ ਦੇ ਨਾਲ ਸਪੈਂਡ ਕਰਨ ਦੇ ਲਈ ਰੁਕਿਆ ਹੈ ਤੇ ਜਲੰਧਰ ਆਪਣੀ ਵਾਈਫ ਤੇ ਨਾਲ ਉਹਨਾਂ ਦੀ ਮਾਸੀ ਤੇ ਜਲੰਧਰ ਸ਼ਾਪਿੰਗ ਕਰਨ ਲਈ ਨਿਕਲੇ ਨੇ ਤੇ ਜਦੋਂ ਉਹਨਾਂ ਨੂੰ ਚੁੱਕਿਆ ਗਿਆ ਹੈ ਤੇ ਫਿਰ ਕੁਝ ਵੀ ਦੱਸਿਆ ਨਹੀਂ ਹੈ। ਉਹਦੇ ਬ੍ਰਦਰ ਜਿਹੜੇ ਨੇ ਇੰਗਲੈਂਡ ਤੋਂ ਵਾਪਸ ਆਉਂਦੇ ਨੇ, ਉਹ ਥੋੜ੍ਹੀ ਬਹੁਤੀ ਪੈਰਵਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਪੁਲਿਸ ਵੀ ਉਹਨਾਂ ਤੇ ਦਬਾਅ ਪਾ ਰਹੀ ਹੈ ਕਿ ਇਹਦਾ ਪਾਸਪੋਰਟ ਜਿਹੜਾ ਸਾਨੂੰ ਦੇ ਦਿਓ। ਉਹਨਾਂ ਨੇ ਪਾਸਪੋਰਟ ਨਹੀਂ ਦਿੱਤਾ ਤੇ ਫਿਰ ਉਹਨਾਂ ਨੂੰ ਵੀ ਦਬਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਵਾਪਸ ਇੰਗਲੈਂਡ ਚਲੇ ਗਏ। ਇਹ ਬਹੁਤ ਇੱਕ ਜਿਹੜਾ ਧੱਕਾ ਹੋ ਰਿਹਾ ਹੈ ਸਿੱਖ ਨੌ ਜੇਕਰ ਉਸ ਨੌਜਵਾਨ ਨੂੰ ਦੇਖੀਏ ਉਹਦੇ ਤੇ ਕੀ ਬੀਤੇਗੀ। 30 ਸਾਲ ਦਾ ਨੌਜਵਾਨ ਹੈ, ਉਹ ਪਹਿਲਾਂ ਵੀ 2009 ਦੇ ਵਿੱਚ ਆਪਣੇ ਬ੍ਰਦਰ ਦੀ ਮੈਰਿਜ ਤੇ ਗਿਆ, ਉਸ ਤੋਂ ਬਾਅਦ ਹੁਣ ਗਿਆ ਤੇ ਕਿਸ ਤਰੀਕੇ ਦੇ ਨਾਲ ਕਹਾਣੀਆਂ ਘੜ ਘੜ ਕੇ ਉੱਥੇ ਪੇਸ਼ ਕਰ ਦਿੱਤਾ ਜਾਂਦਾ ਹੈ। ਸਿਰਫ ਤਾਂ ਸਿਰਫ ਇਹਦੇ ਪਿੱਛੇ ਇੱਕ ਇਹ ਵੀ ਦੇਖਣ ਵਾਲੀ ਤੇ ਸੋਚਣ ਵਾਲੀ ਗੱਲ ਹੈ ਕਿ ਕਿਸੇ ਤਰੀਕੇ ਦੇ ਨਾਲ, ਕਿਉਂਕਿ ਜੇਕਰ ਆਪਾਂ ਕੈਪਟਨ ਦੀ ਗੱਲ ਕਰਦੇ ਹਾਂ ਜਦੋਂ ਉਹ ਫੇਰੀ ਤੇ ਜਾਂਦਾ ਹੈ ਕੈਨੇਡਾ ਦੇ ਵਿੱਚ, ਕਿਸ ਤਰੀਕੇ ਦੇ ਨਾਲ ਉੱਥੇ ਦਾ ਵਿਰੋਧ ਹੁੰਦਾ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਆਪਣੀ ਆਪਣੀਆਂ ਮੰਗਾਂ ਦੀ ਗੱਲ ਕਰਦੇ ਨੇ ਜਾਂ ਪੰਜਾਬ ਦੇ ਭਲੇ ਦੀ ਗੱਲ ਚਾਹੁੰਦੇ ਨੇ, ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਨੇ, ਕਿਉਂਕਿ ਜੇਕਰ ਆਪਾਂ ਪਿਛਲੇ ਵੋਟਾਂ ਦੇ ਟਾਈਮ ਦੇ ਦੇਖ ਲਈਏ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਨਿੱਤਰ ਕੇ ਸਾਹਮਣੇ ਆਉਂਦੀ ਹੈ ਤੇ ਉਹਦੀ ਬਹੁਤਾਤ ਦੇ ਵਿੱਚ ਜਿਹੜੀ ਸਪੋਰਟ ਹੈ ਐਨ ਆਰ ਏ ਵੀਰਾਂ ਨੇ ਕੀਤੀ ਹੈ, ਉਹ ਕਿਤੇ ਨਾ ਕਿਤੇ ਉਹਨਾਂ ਦੀ ਅੱਖ ਦੇ ਵਿੱਚ ਐਨ ਆਰ ਏ ਵੀਰ ਹੁਣ ਰੜਕਣੇ ਸ਼ੁਰੂ ਹੋ ਗਏ ਨੇ। ਉਹ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਤੇ ਦਬਾਅ ਪਾ ਕੇ, ਤੁਹਾਨੂੰ ਡਰਾ ਕੇ, ਧਮਕਾ ਕੇ, ਇਹੋ ਜਿਹੜੇ ਕੰਮ ਜਿਹੜੇ ਨੇ ਉਹ ਕਰਕੇ ਤੁਹਾਡੇ ਤੇ ਦਬਾਅ ਬਣਾਉਣਾ ਚਾਹੁੰਦੇ ਨੇ। ਇਹ ਇੱਕ ਗੰਦੀ ਸਿਆਸਤ ਦਾ ਹਿੱਸਾ ਹੈ, ਪਰ ਹੈਰਾਨੀ ਉਦੋਂ ਹੁੰਦੀ ਹੈ ਕਿ ਸਭ ਤੋਂ ਵੱਧ ਮਾਝੇ ਦੇ ਵਿੱਚ 84 ਤੋਂ ਲੈ ਕੇ 92-93 ਦੇ ਵਿੱਚ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਪਰ ਹੈਰਾਨੀ ਉਦੋਂ ਹੋਈ ਹੈ ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਵੀ ਮਝੱਲਾਂ ਨੇ ਪਾਈਆਂ ਨੇ, ਦੁੱਖ ਨਾਲ ਇਹ ਕਹਿਣਾ ਪੈਂਦਾ ਹੈ। ਤੇ ਉਹੀ ਕਾਂਗਰਸ ਨੂੰ ਹਜੇ ਕਿੰਨੇ ਕੁ ਦਿਨ ਹੋਏ ਨੇ ਉਹ ਦੇਖ ਲਓ ਤੁਹਾਡੇ ਸਾਹਮਣੇ ਹੈ, ਨਤੀਜੇ ਤੁਹਾਡੇ ਸਾਹਮਣੇ ਨੇ, ਫਿਰ ਸਿੱਖ ਨੌਜਵਾਨਾਂ ਨੂੰ ਉਹ ਨਿਸ਼ਾਨਾ ਬਣਾਉਣ ਦੇ ਉੱਤੇ ਤੁਰ ਪਏ ਨੇ, ਐਵੇਂ ਬਿਨਾਂ ਵਜ੍ਹਾ ਦੇ ਉੱਤੋਂ ਕਿਸੇ ਨੂੰ ਕਿਸੇ ਕੇਸ ਦੇ ਵਿੱਚ ਫਸਾ ਕੇ ਉੱਥੇ 5-6-7 ਸਾਲ ਜੇਲ੍ਹਾਂ ਦੇ ਵਿੱਚ ਸੁੱਟ ਦਿੰਦੇ ਨੇ ਤੇ ਐਂਡ ਤੇ ਜਦੋਂ ਨਿਕਲਦਾ ਹੈ ਉਹ ਬਰੀ ਹੋ ਜਾਂਦੇ ਨੇ, ਜਿਵੇਂ ਕਈ ਪਿੱਛੇ ਵੀ ਕੇਸ ਇਹੋ ਜਿਹੇ ਨੇ। ਤੇ ਜੇਕਰ ਆਪਾਂ ਜਗਤਾਰ ਸਿੰਘ ਦੀ ਗੱਲ ਕਰਦੇ ਹਾਂ, ਵੀ ਜਗਤਾਰ ਸਿੰਘ ਇੱਕ ਬ੍ਰਿਟਿਸ਼ ਦਾ ਨਾਗਰਿਕ ਹੈ, ਇੰਗਲੈਂਡ ਦਾ ਉੱਥੇ ਦਾ ਵਾਸੀ ਹੈ, ਹੋ ਸਕਦਾ ਇੰਟਰਨੈਸ਼ਨਲ ਜਿਹੜਾ ਪੱਧਰ ਦੇ ਉੱਤੇ ਉੱਤੇ ਦਬਾਅ ਪਿਆ ਜਾਵੇ ਉੱਥੇ ਸਰਕਾਰਾਂ ਦੇ ਉੱਤੇ, ਕੁਛ ਨਾ ਕੁਛ ਹੋ ਸਕਦਾ ਹੈ, ਪਰ ਖੱਜਲ ਖੁਆਰੀ ਜਿਹੜੀ ਹੈ ਉਹ ਹੋ ਗਈ ਹੈ ਬਿਨਾਂ ਵਜ੍ਹਾ ਦੇ ਉੱਤੋਂ। ਸਟ੍ਰੈਸ ਕਿੰਨੀ ਪਰਿਵਾਰ ਨੂੰ ਦੇ ਦਿੱਤੀ ਹੈ, ਰਿਸ਼ਤੇਦਾਰਾਂ ਨੂੰ ਕਿੰਨੀ ਕਿੰਨੀ ਚਿੰਤਾ ਦੇ ਦਿੱਤੀ ਹੋਵੇਗੀ ਉਸ ਚੀਜ਼ ਨੇ ਕਿ ਇੱਕ ਨੌਜਵਾਨ ਆਪਣੇ ਉਸ ਦੇਸ਼ ਦੇ ਵਿੱਚ ਜਿੱਥੇ ਅਸੀਂ ਸਮਝਦੇ ਹਾਂ ਕਿ ਸਾਡੀਆਂ ਜੜ੍ਹਾਂ ਹੀ ਉਹ ਨੇ, ਸਾਡਾ ਸਾਰਾ ਕੁਛ ਉੱਥੇ ਹੈ, ਜਦੋਂ ਕੋਈ ਜਾਂਦਾ ਤਾਂ ਉਹਨੂੰ ਇਹੋ ਜਿਹੇ ਕਾਰਨਾਮਿਆਂ ਦੇ ਵਿੱਚ ਜਦੋਂ ਜੂਝਣਾ ਪੈਂਦਾ ਹੈ ਫਿਰ ਉਹ ਤਾਂ ਉਹੀ ਜਾਣਦਾ ਹੈ।
ਹਾਂਜੀ, ਤੇ ਜਿਹੜਾ ਇਹ ਚਲੋ ਜਿਵੇਂ ਕੈਨੇਡਾ ਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਤੇ ਅਮਰੀਕਾ ਦੇ ਵਿੱਚ TV84 ਵਾਲੇ ਜਾਂ ਹੋਰ ਜਿਹੜੇ ਸੁਹਿਰਦ ਜਥੇਬੰਦੀਆਂ ਨੇ ਉਹ ਕਾਫੀ ਇਸ ਇਹਨਾਂ ਕਾਫੀ ਜਿਵੇਂ ਕਹਿ ਲਈਏ ਕਿ ਕੁਝ ਕੁ ਰੱਬ ਸਬੱਬੀ ਸਾਡੀ ਕੌਮ ਦੇ ਵਿੱਚ ਦੂਰ ਅੰਦੇਸ਼ੀ ਵਾਲੇ ਬੰਦੇ ਵੀ ਹੱਲੇ ਕਾਫੀ ਬੈਠੇ ਨੇ ਜਿਹੜੇ ਇਹਨਾਂ ਗੱਲਾਂ ਨੂੰ ਵਿਚਾਰਦੇ ਨੇ ਤੇ ਉਹ ਆਪਣੇ ਆਪਣੇ ਪੱਧਰ ਦੇ ਉੱਤੇ ਜਿਵੇਂ ਆਪਾਂ ਕਹਿ ਲਈਏ ਕਿ ਜਗਮੀਤ ਸਿੰਘ ਦੀ ਇੱਕ ਜਿਹੜੀ ਉਹਨੂੰ ਚੁਣਿਆ ਜਾਂਦਾ ਏ ਤੇ ਉਸ ਦੇ ਪਿੱਛੇ ਕਿਵੇਂ ਸਾਰਿਆਂ ਨੇ ਉਸ ਨੂੰ ਸਹਿਯੋਗ ਦਿੱਤਾ ਤੇ ਸਹਿਯੋਗ ਲਿਆ ਵੀ ਉੱਥੋਂ ਦੇ ਜਿਹੜੇ ਲੋਕਾਂ ਦਾ ਸਹਿਯੋਗ ਲਿਆ ਵੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਚੀਜ਼ ਸਾਨੂੰ ਇੱਥੇ ਅਪਣਾਉਣੀ ਤੇ ਸਿੱਖਣੀ ਪਵੇਗੀ ਕਿ ਕਿਵੇਂ ਇਹਨਾਂ ਦੇਸ਼ ਇਹਨਾਂ ਲੋਕਾਂ ਦੇ ਇਹਨਾਂ ਦੇਸ਼ਾਂ ਦੇ ਜਿਹੜੇ ਵਸਿੰਦਿਆਂ ਦੇ ਨਾਲ ਕਿਵੇਂ ਰਲ ਮਿਲ ਕੇ ਜਿਹੜਾ ਆਪਣੇ ਜਿਹੜੇ ਆਪਣੇ ਕਹਿ ਲਈਏ ਕਿ ਆਪਣੇ ਹੱਕ ਜਿਹੜੇ ਨੇ ਉਹ ਕਿਵੇਂ ਆਪਾਂ ਆਪਣੇ ਸੁਰੱਖਿਅਤ ਰੱਖਣੇ ਨੇ ਤੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਨੇ ਇਹਨਾਂ ਨੂੰ ਜ਼ਰੂਰ ਰੋਕਣ ਦੇ ਲਈ ਇੱਕ ਕੁਛ ਨਾ ਕੁਛ ਜ਼ਰੂਰ ਹੋਣਾ ਚਾਹੀਦਾ ਹੈ ਵੱਡੇ ਪੱਧਰ ਦੇ ਉੱਤੇ ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਜੋ ਜੋ ਵਾਅਦੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਰਾਜਗੱਦੀ ਤੇ ਬੈਠਿਆ ਉਹ ਸਾਰਾ ਕੁਛ ਉਸ ਦੇ ਉਲਟ ਉਹ ਕਰ ਰਿਹਾ ਏ ਤੇ ਜਿਸ ਦੇ ਨਤੀਜੇ ਤਾਂ ਉਹਨੂੰ ਜ਼ਰੂਰ ਭੁਗਤਣੇ ਪੈਣਗੇ ਇੱਕ ਜਿਹੜਾ ਭਰੋਸਾ ਆਮ ਲੋਕਾਂ ਦੇ ਵਿੱਚ ਸੀ ਇੱਕ ਉਹਦੀ ਇੱਕ ਇਮੇਜ ਸੀ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਇੱਕ ਵਧੀਆ ਇਨਸਾਨ ਹੈ ਕਿਉਂਕਿ 1984 ਦੇ ਸਮੇਂ ਇਹ ਅਸਤੀਫਾ ਦੇ ਕੇ ਜਿਹੜਾ ਆਇਆ ਸੀ ਆਪਣੀ ਜਿੱਥੋਂ ਤੱਕ ਮੈਨੂੰ ਯਾਦ ਹੈ ਜਾਂ ਜਿੱਥੋਂ ਤੱਕ ਮੈਂ ਪੜ੍ਹਿਆ ਹੈ ਕਿ ਇਹ ਆਪਣਾ ਪਾਇਲਟ ਸੀ ਤੇ ਉੱਥੋਂ ਇਹ ਅਸਤੀਫਾ ਦੇ ਕੇ ਆਇਆ ਸੀ ਤੇ ਉਸ ਕਰਕੇ ਇੱਕ ਇਮੇਜ ਬਣੀ ਹੋਈ ਸੀ ਕਿ ਸ਼ਾਇਦ ਇਹ ਸਿੱਖ ਕੌਮ ਦਾ ਹਿਤੈਸ਼ੀ ਹੈ ਜੇ ਹਿਤੈਸ਼ੀ ਨਹੀਂ ਤਾਂ ਘੱਟੋ ਘੱਟ ਸਿੱਖ ਕੌਮ ਦਾ ਦੁਸ਼ਮਣ ਤਾਂ ਨਹੀਂ ਪਰ ਜਿਹੋ ਜਿਹੀਆਂ ਗੱਲਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਆ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਯਕੀਨਨ ਜਿਹੜੀ ਇਹਦੀ ਦਿੱਖ ਹੈ ਉਹ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਹ ਜਿਹੜੀ ਆਪਣੀ ਦਿੱਖ ਨੂੰ ਜ਼ਰੂਰ ਖਰਾਬ ਕਰਕੇ ਜਾਵੇਗਾ ਤੇ ਇਸ ਦੇ ਨਤੀਜੇ ਇਹਨੂੰ ਜ਼ਰੂਰ ਭੁਗਤਣੇ ਪੈਣਗੇ ਸਮੇਂ ਸਮੇਂ ਦੇ ਉੱਤੇ ਜਿਹੜਾ ਕਹਿ ਲਈਏ ਕਿ ਸਮੇਂ ਦੇ ਵਹਾਅ ਦੇ ਉੱਤੇ ਕਿਸੇ ਦਾ ਕੋਈ ਥੋੜੇ ਸਮੇਂ ਦੇ ਲਈ ਕਿਸੇ ਦਾ ਕੋਈ ਪ੍ਰਭਾਵ ਹੋ ਸਕਦਾ ਹੈ ਪਰ ਵੱਡੇ ਲੰਮੇ ਸਮੇਂ ਦੇ ਵਿੱਚ ਜਿਹੜੇ ਉਹ ਜਿਹੜਾ ਮੁਲਾਂਕਣ ਹੈ ਉਹ ਕੌਮਾਂ ਕਰਦੀਆਂ ਹੁੰਦੀਆਂ ਨੇ ਤੇ ਇਤਿਹਾਸ ਦੇ ਵਿੱਚ ਗਦਾਰਾਂ ਨੂੰ ਜਿਹੜੀ ਥਾਂ ਉਹ ਜੁੱਤੀਆਂ ਦੇ ਬਰਾਬਰ ਹੀ ਦਿੱਤੀ ਜਾਂਦੀ ਹੈ ਤੇ ਜਿਹੜੇ ਕੌਮ ਦੇ ਸ਼ਹੀਦ ਹੁੰਦੇ ਨੇ ਜਾਂ ਕੌਮ ਦੇ ਸਹੀ ਆਗੂ ਹੁੰਦੇ ਨੇ ਉਹ ਸਿਰਾਂ ਦੇ ਤਾਜ ਬਣਦੇ ਨੇ ਕੌਮਾਂ ਦੇ ਇਹ ਛੋਟੀ ਕੌਮ ਤੋਂ ਲੈ ਕੇ ਵੱਡੀ ਕੌਮ ਤੱਕ ਇਸੇ ਤਰ੍ਹਾਂ ਹੀ ਹੁੰਦਾ ਏ ਤੇ ਭਾਵੇਂ ਚਲੋ ਇਹ ਸਮੇਂ ਦੇ ਅਨੁਸਾਰ ਬਹੁਤ ਕੁਝ ਵਾਪਰ ਰਿਹਾ ਏ ਇਹ ਵੀ ਇੱਕ ਕਹਿ ਲਈਏ ਕਿ ਜਿਵੇਂ ਬੱਚੇ ਦੇ ਵੱਡੇ ਹੋਣ ਦੇ ਵਿੱਚ ਕਈ ਕੁਝ ਉਸ ਨੂੰ ਜ਼ਿੰਦਗੀ ਦੇ ਵਿੱਚੋਂ ਲੰਘਣਾ ਪੈਂਦਾ ਇਸੇ ਤਰ੍ਹਾਂ ਜਿਹੜੀ ਸਾਡੀ ਕੌਮ ਹਲੇ ਇੱਕ ਹਜੇ ਇੱਕ ਛੋਟੀ ਉਮਰ ਦੀ ਵਿੱਚ ਕੌਮ ਹੈ ਤੇ ਇਹਨੂੰ ਜਦੋਂ ਵੱਡੇ ਹੁੰਦਿਆਂ ਤੱਕ ਕਾਫੀ ਕੁਛ ਇਸ ਨੂੰ ਦੇਖਣਾ ਪਵੇਗਾ ਪਰ ਇਹ ਯਕੀਨਨ ਹੈ ਕਿ ਜੋ ਜਿੰਨੇ ਕੁ ਛੋਟੇ ਸਮੇਂ ਦੇ ਵਿੱਚ ਇਹ ਕੌਮ ਇੰਨਾ ਕੁਝ ਸਹਿ ਗਈ ਹੈ ਆਉਣ ਵਾਲਾ ਭਵਿੱਖ ਇਹਦਾ ਜ਼ਰੂਰ ਇਹਦਾ ਇੱਕ ਉਜਵਲ ਭਵਿੱਖ ਹੋਵੇਗਾ ਇੱਕ ਵਧੀਆ ਭਵਿੱਖ ਹੋਵੇਗਾ ਜਿਸ ਤੇ ਸਾਰਿਆਂ ਨੂੰ ਮਾਣ ਹੋਵੇਗਾ ਪਰ ਇਸ ਸਮੇਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੂੰ ਵਿਚਾਰਨਾ ਤੇ ਇਹਨਾਂ ਦੇ ਉੱਤੇ ਜਿੰਨਾ ਕੁ ਵੀ ਆਪਾਂ ਕੰਮ ਕਰ ਸਕਦੇ ਹਾਂ ਇਹ ਜ਼ਿੰਮੇਵਾਰੀ ਬਣਦੀ ਹੀ ਖਾਸ ਤੌਰ ਦੇ ਉੱਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਇਹ ਹੁਣ ਜ਼ਿੰਮੇਵਾਰੀ ਹੀ ਸਾਡੀ ਜ਼ਿਆਦਾ ਬਣਦੀ ਹੈ ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਡਰ ਵੀ ਹੁਣ ਵਿਦੇਸ਼ਾਂ ਦੇ ਜਿਹੜੇ ਵਸਨੀਕ ਨੇ ਉਹਨਾਂ ਤੋਂ ਵੱਧ ਡਰ ਲੱਗਦਾ ਇਉਂ ਨਹੀਂ ਕਿ ਉਹਨਾਂ ਨੂੰ ਉੱਥੇ ਜਿਹੜੇ ਸਿੱਖ ਬੈਠੇ ਨੇ ਉਹਨਾਂ ਤੋਂ ਡਰ ਨਹੀਂ ਲੱਗਦਾ ਪਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਕੋਲ ਥੋੜ੍ਹੀ ਜਿਹੀ ਤਾਕਤ ਵੱਧ ਹੈ ਭਾਵੇਂ ਪੈਸੇ ਪੱਖੋਂ ਹੋਵੇ ਭਾਵੇਂ ਜਾਣਕਾਰੀ ਪੱਖੋਂ ਹੋਵੇ ਚਾਹੇ ਆਪਾਂ ਕਹਿ ਲਈਏ ਕਿ ਮੀਡੀਆ ਦੇ ਪੱਖ ਤੋਂ ਹੋਵੇ ਤੇ ਕੁਝ ਕੁ ਜਿਵੇਂ ਸੰਸਾਰ ਪੱਧਰ ਦੇ ਉੱਤੇ ਗੱਲ ਰੱਖਣ ਦਾ ਜਿਹੜਾ ਢੰਗ ਹੈ ਉਹ ਹੋਵੇ ਇਹ ਸਾਰਾ ਕੁਛ ਸਾਡੇ ਕੋਲ ਇੱਕ ਤਰ੍ਹਾਂ ਦੇ ਨਾਲ ਇੱਕ ਵਧੀਆ ਚੀਜ਼ ਹੈ ਜਿਸ ਨੂੰ ਆਪਾਂ ਸਹੀ ਜੇ ਵਰਤੀਏ ਤਾਂ ਜਿਹੜੇ ਇਸ ਦੇ ਸਾਰਥਕ ਜਿਹੜੇ ਸਿੱਟੇ ਨੇ ਉਹ ਜ਼ਰੂਰ ਨਿਕਲ ਸਕਦੇ ਨੇ ਤੇ ਜਿਹੜੇ ਹੁਣ ਆਪਣਾ ਇੱਥੇ ਵੀ ਬੈਠੇ ਨੇ ਜਿਵੇਂ ਹਾਈ ਕਮਿਸ਼ਨਰਸ ਬੈਠੇ ਨੇ ਇੰਡੀਆ ਦੇ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਉਹਨਾਂ ਦੇ ਉੱਤੇ ਵੀ ਦਬਾਅ ਪਾਉਣਾ ਚਾਹੀਦਾ ਹੈ ਜਿਹੜੇ ਜਿਹੜੇ ਵੀ ਆਪਣੇ ਨੁਮਾਇੰਦੇ ਨੇ ਭਾਵੇਂ ਉਹ ਨਿਊਜ਼ੀਲੈਂਡ ਦੇ ਵਿੱਚ ਹੋਣ ਜਿਵੇਂ ਹਾਈ ਕਮਿਸ਼ਨ ਨੇ ਇੱਥੇ ਦੋ ਇੱਕ ਤਰ੍ਹਾਂ ਦੇ ਨਾਲ ਆਪਣੇ ਸਲਾਹਕਾਰ ਬਿਠਾਏ ਨੇ ਔਕਲੈਂਡ ਦੇ ਵਿੱਚ ਵੀ ਤੇ ਉਹਨਾਂ ਤੱਕ ਵੀ ਕਾਫੀ ਆਪਣੇ ਜਿਹੜੇ ਆਗੂ ਨੇ ਉਹ ਜਾਂਦੇ ਮਿਲਦੇ ਵਰਤਦੇ ਰਹਿੰਦੇ ਨੇ ਤੇ ਆਮ ਲੋਕਾਂ ਦਾ ਵੀ ਉਹਨਾਂ ਨਾਲ ਵਾਹ ਪੈਂਦਾ ਤੇ ਆਮ ਤੁਸੀਂ ਜ਼ਰੂਰ ਇਸ ਤਰ੍ਹਾਂ ਦੀ ਗੱਲ ਕਰਿਆ ਕਰੋ ਜਦੋਂ ਵੀ ਜਾਂਦੇ ਹੋ ਗੱਲ ਕਰਨ ਦੇ ਵਿੱਚ ਕੋਈ ਗੁਨਾਹ ਨਹੀਂ ਹੁੰਦਾ ਕਿਉਂਕਿ ਇਹ ਇੱਕ ਨਿਰਦੋਸ਼ ਇਸ ਸਮੇਂ ਲੱਗ ਰਿਹਾ ਕਿ ਨਿਰਦੋਸ਼ ਬੱਚੇ ਦੇ ਨਾਲ ਧੱਕਾ ਹੋ ਰਿਹਾ ਹੈ ਤੇ ਉਹ ਭਾਵੇਂ ਸਾਡੀ ਕੌਮ ਦਾ ਹੋਵੇ ਭਾਵੇਂ ਕਿਸੇ ਵੀ ਕੌਮ ਦਾ ਹੋਵੇ ਉੱਥੇ ਗੱਲ ਕਰਨੀ ਜ਼ਰੂਰ ਬਣਦੀ ਹੈ ਤੇ ਗੱਲ ਕਰਨ ਦਾ ਹੀ ਅਸਰ ਬਹੁਤ ਵੱਡਾ ਹੋ ਜਾਂਦਾ ਹੈ ਤੇ ਗੱਲ ਕਰਨ ਦਾ ਹੀ ਜਿਹੜਾ ਇਹ ਅਸਰ ਹੈ ਕਿ ਜਿਵੇਂ TV 84 ਵਾਲਿਆਂ ਨੇ ਇਸ ਮੁੱਦੇ ਨੂੰ ਚੱਕਿਆ ਤੇ ਪੂਰੀ ਦੁਨੀਆਂ ਦੇ ਵਿੱਚ ਜਿਹੜੀ ਗੱਲ ਜਿਹੜੀ ਫੈਲ ਗਈ ਹੈ ਤੇ ਜਿਹੜੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਰਤਾਨੀਆ ਸਰਕਾਰ ਹੈ ਉਹ ਵੀ ਇਸ ਸੂਬੇ ਵਿੱਚ ਸ਼ਮੂਲੀਅਤ ਕਰੇ।
ਹਾਂਜੀ, ਇਹਦੇ ਵਿੱਚ ਵੀਰ ਸਾਹਿਬ ਸਿੰਘ ਜੀ ਉੱਥੇ ਉਹਨਾਂ ਨੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੇ ਇਹਦੇ ਨਾਂ ਦੇ ਉੱਤੇ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ।
ਠੀਕ ਜੀ,
ਕਿ ਜਿਹਦੇ ਵਿੱਚ ਉਹਨਾਂ ਨੇ ਇਹੀ ਜ਼ੋਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਇੰਗਲੈਂਡ ਦੀ ਪਾਰਲੀਮੈਂਟ ਮੈਂਬਰ ਨੇ ਜਾਂ ਉੱਥੇ ਦੇ ਜਿਹੜੇ ਸਰਕਾਰਾਂ ਦੇ ਨੁਮਾਇੰਦੇ ਨੇ ਉਹ ਇਸ ਕੇਸ ਦੇ ਵਿੱਚ ਇਨਵੋਲਵ ਹੋਣ ਤੇ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ।
ਹਾਂਜੀ ਹਾਂਜੀ,
ਸੋ ਇਹ ਇਹਦੇ ਕਰਕੇ ਇਸੇ ਕਰਕੇ ਸ਼ਾਇਦ ਹੋ ਸਕਦਾ ਉਹ ਪਾਸਪੋਰਟ ਜਿਹੜਾ ਮੰਗਣ ਦਾ ਕੰਮ ਹੈ ਪੁਲਿਸ ਦਾ। ਹਾਂਜੀ, ਉਹਦੇ ਇੱਕ ਕਈ ਕਾਰਨ ਸਨ ਪਰ ਉਹ ਵਧੀਆ ਹੋ ਗਿਆ ਕਿ ਉਹਦੇ ਜਿਹੜੇ ਬ੍ਰਦਰ ਜਾਣ ਦੇ ਕਰਕੇ ਉਹਨਾਂ ਨੇ ਜਿਹੜਾ ਉਹ ਪਾਸਪੋਰਟ ਬ੍ਰਿਟਿਸ਼ ਦੀ ਜਿਹੜੀ ਅੰਬੈਸੀ ਹੈ ਦਿੱਲੀ ਦੇ ਵਿੱਚ ਉੱਥੇ ਜਮ੍ਹਾਂ ਕਰਵਾ ਦਿੱਤਾ ਹੈ।
ਹਾਂਜੀ ਹਾਂਜੀ, ਇੱਕ ਵਧੀਆ ਉਹਨਾਂ ਦਾ
ਸਟੈਪ ਹੈ। ਹਾਂਜੀ, ਸੋ ਇਹਦੇ ਵਿੱਚ ਆਪਾਂ ਨੂੰ ਵੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਹੁੰਦੀ ਹੈ ਤੇ ਵੱਧ ਤੋਂ ਵੱਧ ਜ਼ਰੂਰੀ ਨਹੀਂ ਉਹ ਪਟੀਸ਼ਨ ਜਿਹੜੀ ਹੈ ਦੁਨੀਆਂ ਭਰ ਦੇ ਸਿੱਖ ਉਹਨੂੰ ਸਾਈਨ ਕਰ ਰਹੇ ਨੇ, ਫੇਸਬੁੱਕ ਤੇ ਆਮ ਹੀ ਪਟੀਸ਼ਨ ਉਹ ਮਿਲਦੀ ਹੈ ਤੇ ਜੇਕਰ ਤੁਹਾਡਾ ਵੀ ਉਸ ਪਟੀਸ਼ਨ ਤੁਹਾਡੇ ਸਾਹਮਣੇ ਤੁਹਾਡੀ ਫੇਸਬੁੱਕ ਤੇ ਆਉਂਦੀ ਹੈ ਤੇ ਪਲੀਜ਼ ਜ਼ਰੂਰ ਉਹਨੂੰ ਸਾਈਨ ਕਰੋ ਤਾਂ ਕਿ ਸਾਡੇ ਇੱਕ ਨਿਹੱਥੇ ਨੌਜਵਾਨ ਦੇ ਉੱਤੇ ਜਿਹੜਾ ਤਸ਼ੱਦਦ ਹੈ ਉਹਨੂੰ ਬਿਨਾਂ ਵਜ੍ਹਾ ਜਿਹੜਾ ਇੱਕ ਨਿਸ਼ਾਨਾ ਬਣਾਇਆ ਗਿਆ ਹੈ ਉੱਥੇ ਦੀ ਗੰਦੇ ਸਿਸਟਮ ਵੱਲੋਂ ਉਹਨੂੰ ਆਪਾਂ ਬਾਹਰ ਕੱਢ ਕੇ ਲੈ ਕੇ ਆਈਏ। ਇਹ ਉਪਰਾਲਾ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੇ ਨਾਲ ਨਾਲ ਮੈਂ ਆਪਣੇ ਜਿਹੜੇ ਸਾਡੇ ਇੱਥੇ ਦੇ ਵੀ ਨੌਜਵਾਨ ਨੇ ਨਿਊਜ਼ੀਲੈਂਡ ਦੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਇਸ ਮਾਧਿਅਮ ਦੇ ਰਾਹੀਂ ਆਪਣੇ ਫੇਸਬੁੱਕ ਆਪਣੇ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਹੈ ਇਹਦੇ 'ਤੇ ਜ਼ਰਾ ਸੋਚ ਕੇ ਵਿਚਾਰ ਕੇ ਕੋਈ ਕਮੈਂਟ ਕਰਿਆ ਕਰੋ। ਇਹ ਨਾ ਹੋਵੇ ਅਸੀਂ ਇੱਕ ਜਗਤਾਰ ਸਿੰਘ ਦੀ ਗੱਲ ਕਰਦੇ ਹਾਂ ਅਤੇ ਕਈ ਹੋਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਉਂਕਿ ਹੁਣ ਜਿਹੜਾ ਦਸੰਬਰ ਦਾ ਮਹੀਨਾ ਆਉਣ ਵਾਲਾ ਹੈ ਹੋਲੀਡੇ ਨੇ ਸਾਰੇ ਵਿਦੇਸ਼ੀ ਜਿਹੜੇ ਨੇ ਜਿਹੜੇ ਐਨ ਆਰ ਆਈ ਵੀਰ ਨੇ ਭੈਣਾਂ ਨੇ ਉਹ ਉੱਥੇ ਪੰਜਾਬ ਦੀ ਧਰਤੀ ਨੂੰ ਅਕਸਰ ਹੀ ਜਾਂਦੇ ਆਪਾਂ। ਕਿਤੇ ਇਹ ਨਾ ਹੋਵੇ ਕਿ ਇੱਕ ਜਗਤਾਰ ਸਿੰਘ ਨੂੰ ਅਸੀਂ ਕਰਦੇ ਕਰਦੇ ਅਸੀਂ ਹੋਰ ਕਈ ਜਗਤਾਰ ਜਿਹੜੇ ਆ ਉਸ ਗੰਦੇ ਸਿਸਟਮ ਦੀ ਭੇਟ ਚੜਾ ਦਈਏ।
ਹਾਂਜੀ, ਤੇ ਦੂਸਰਾ ਜਿਹੜਾ ਇੱਕ ਤਾਂ ਜਿਹੜੇ ਚਲੋ ਸਿੱਖ ਵਿਸ਼ੇ ਨੇ ਉਹਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਤੇ ਦੂਸਰਾ ਜਿਹੜਾ ਦਿਖ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸ ਨੂੰ ਨਿਸ਼ਾਨਾ ਬਣਾਉਣਗੇ ਉਹ ਹੈ ਗੈਂਗ ਜਿਹੜੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਤੌਰ ਤੇ ਚੱਲਦੇ ਨਹੀਂ ਨੇ ਚਲਾਏ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਵੀ ਜਾਂ ਇਹੋ ਜਿਹੇ ਗੀਤਾਂ ਦੇ ਉੱਤੇ ਵੀ ਜਿਹੜੇ ਜਿਹੜੇ ਆਪਣੇ ਜਿਹੜੇ ਕਮੈਂਟਸ ਨੇ ਉਹ ਹਿਸਾਬ ਨਾਲ
ਪਾਇਆ ਕਰੋ
ਹਿਸਾਬ ਨਾਲ ਪਾਇਆ ਕਰੋ। ਹਾਂਜੀ
ਵੀਰ ਜੀ, ਜਿਹੜੀ ਗੈਂਗਸ ਦੀ ਗੱਲ ਕਰਦੇ ਆ ਗੈਂਗ ਬਾਰ ਦੇ ਵਿਚ ਵੀ ਸਾਡੀ ਪੰਜਾਬ ਦੀ ਜਵਾਨੀ ਨੂੰ ਮਾਰਿਆ ਜਾ ਰਿਹਾ।
ਹਾਂਜੀ ਹਾਂਜੀ
ਹਾਂਜੀ, ਉਹਨਾਂ ਨੂੰ ਐਨਕਾਊਂਟਰ ਕੀਤਾ ਜਾ
ਰਿਹਾ, ਜਾਲ ਹੈ ਜੀ,
ਇੱਕ ਬਹਾਨਾ ਆ। ਸੋ ਸਾਨੂੰ ਜਿੰਨਾ ਵੀ ਬਚ ਹੁੰਦਾ ਹੈ ਬਚਣ ਦੀ ਲੋੜ ਹੈ, ਗੁਰੂ ਨੇ ਮਿਹਰ ਕੀਤੀ ਹੈ ਆਪਾਂ ਇਹ ਵਿਚਾਰ ਜਿਹੜੀ ਸਾਂਝੀ ਕੀਤੀ ਹੈ ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾਂ ਫਿਰ ਆਪਦੇ ਨਾਲ ਵਿਚਾਰ ਲੈ ਕੇ ਹਾਜ਼ਰੀ ਭਰਾਂਗੇ। ਤਦ ਤੱਕ ਲਈ ਆਪਣਾ ਖਿਆਲ ਰੱਖਣਾ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਉਸ ਲਈ ਖਿਮਾ ਦੇ ਜਾਚਕ ਹਾਂ, ਕੋਈ ਵਿਚਾਰ ਕਰਦਿਆਂ ਇੱਧਰ ਉੱਧਰ ਦੀ ਗੱਲ ਹੋ ਗਈ ਹੋਵੇ ਉਹਦੇ ਲਈ ਵੀ ਖਿਮਾ ਦੇ ਜਾਚਕ ਹਾਂ। ਬੁਲਾਓ ਫਤਿਹ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਠੰਡਾ ਵੀ ਨਾ ਹੋਇਆ ਸੀ ਸੂਰਮੇ ਦਾ, ਠੰਡਾ ਵੀ ਨਾ ਹੋਇਆ ਸੀ ਪਾਣੀ ਹੰਝੂਆਂ ਦਾ ਜਿਵੇਂ ਤੇ ਖਲੋਇਆ ਸੀ, ਪਾਣੀ ਹੰਝੂਆਂ ਦਾ ਜਿਵੇਂ ਤੇ ਖਲੋਇਆ ਸੀ ਪਰ ਸਬਰੀ ਗਦਾਰਾ ਤੋਂ ਨਾ ਹੋਇਆ ਸੀ, ਪਰ ਸਬਰ ਗਦਾਰਾ ਤੋਂ ਨਾ ਹੋਇਆ ਸੀ ਲਾਦੀ ਦੁੱਖਿਆਂ ਦੀ ਝੜੀ ਟੁੱਟੀ ਏਕਤਾ ਦੀ ਲੜੀ ਮੋਤੀ ਰੱਖ ਦੇ ਖੰਡਾ ਕੇ ਸਿੱਖ ਰਾਜ ਦੇ ਕਾਦਰਣ ਜੀਤ ਸੌਂਗਿਆ ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ ਕਾਦਰ ਰਣਜੀਤ ਸੌਂਗਿਆ ਵੇ ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਤੇ ਚਲੋ ਬਾਪੂ ਜੀ ਸੁਣਾਓ ਆਪਾਂ।
ਗੋਰਾ ਪੁੱਛਦਾ ਸੀ ਸ਼ਾਤਰੇ ਦਿਮਾਗ ਨੂੰ, ਗੋਰਾ ਪੁੱਛਦਾ ਸੀ ਸ਼ਾਤਰੇ ਦਿਮਾਗ ਨੂੰ ਕਿੱਦਾਂ ਕਬਜ਼ੇ ਚ ਕਰਾਂ ਮੈਂ ਪੰਜਾਬ ਨੂੰ, ਕਿਵੇਂ ਕਬਜ਼ੇ ਚ ਕਰਾਂ ਮੈਂ ਪੰਜਾਬ ਨੂੰ ਤਿੱਖੇ ਕੰਡਿਆਂ ਚ ਖਿੜੇ ਹੋਏ ਗੁਲਾਬ ਨੂੰ, ਤਿੱਖੇ ਕੰਡਿਆਂ ਚ ਖਿੜੇ ਹੋਏ ਗੁਲਾਬ ਨੂੰ ਜਦੋਂ ਹੱਥ ਮੈਂ ਵਧਾਉਂਦਾ ਹੱਥ ਬਾੜਿਆ ਦਸਾਉਂਦਾ ਜਾਂਦੇ ਉਤਰੀ ਨੇ ਪੱਗ ਵੀ ਸ਼ਰਾਬ ਦੇ ਕਾਦਾ ਰਣਜੀਤ ਸੌਂਗਿਆ ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ ਕਾਦਾ ਰਣਜੀਤ ਸੌਂਗਿਆ ਵੇ ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ ਦੱਬ ਬਸੂਲ ਜਿਹਾ ਕੰਡਾ ਇੱਕ ਟੁੱਟਿਆ
ਬਸੂਲ ਜਿਹਾ ਕੰਡਾ ਇੱਕ ਟੁੱਟਿਆ
ਬੋਰਾ ਕਰਕੇ ਹੌਸਲਾ ਉੱਠਿਆ
ਬੋਰਾ ਕਰਕੇ ਹੌਸਲਾ ਉੱਠਿਆ
ਚੱਲ ਗੁੱਜੀਆਂ ਦਾ ਜਾਲ ਐਸਾ ਸੁੱਟਿਆ
ਚੱਲ ਗੁੱਜੀਆਂ ਦਾ ਜਾਲ ਐਸਾ ਸੁੱਟਿਆ
ਸਭ ਮੂਰਖ ਬਣਾ ਦੇ ਭਾਈ ਭਾਈ ਹੀ ਲੜਾ ਦੇ ਸਾਡੇ ਲਿਖਤੀ ਤਬਾਹੀ ਵਿੱਚ ਭਾਗ ਦੇ
ਕਾਹਦਾ ਰਣਜੀਤ ਸੌਂਗਿਆ
ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ
ਕਾਹਦਾ ਮਹਾਰਾਜਾ ਸੌਂਗਿਆ ਵੇ ਲੇਖ ਸੌਂਗੇ ਸਾਡੇ ਰੰਗਲੇ ਪੰਜਾਬ ਦੇ
ਜਿਹੜੀ ਤੇਗ ਕੋਲੋਂ ਕੰਬ ਦਾ ਕਨਾਰ ਸੀ
ਜਿਹੜੀ ਤੇਗ ਕੋਲੋਂ ਕੰਬ ਦਾ ਕਨਾਰ ਸੀ
ਉੱਚੀ ਖੰਘਦਾ ਨਾ ਦਿੱਲੀ ਦਰਬਾਰ ਸੀ
ਉੱਚੀ ਖੰਘਦਾ ਨਾ ਦਿੱਲੀ ਦਰਬਾਰ ਸੀ
ਪੈਂਦੀ ਲੰਡਨ ਦੇ ਤੱਕ ਚਮਕਾਰ ਸੀ
ਪੈਂਦੀ ਲੰਡਨ ਦੇ ਤੱਕ ਚਮਕਾਰ ਸੀ
ਫੇਰ ਉਹੀ ਤਲਵਾਰ ਚੱਲੀ ਬੀਰਾਂ ਵਿਚਕਾਰ ਜੀ ਨੇ ਟੁਕੜੇ ਬਣਾ ਤੇ ਸੋਹਣੇ ਤਾਜ ਦੇ
ਕਾਹਦਾ ਰਣਜੀਤ ਸੌਂਗਿਆ
ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ
ਕਾਹਦਾ ਰਣਜੀਤ ਸੌਂਗਿਆ ਲੇਖ ਸੌਂਗੇ ਸਾਡੇ ਰੰਗਲੇ ਪੰਜਾਬ ਦੇ
ਰਾਣੀ ਜਿੰਦਾ ਤੇ ਕਮਾਇਆ ਡਾਡਾ ਕਹਿਰ ਸੀ
ਰਾਣੀ ਜਿੰਦਾ ਤੇ
ਮਹਾਰਾਣੀ ਜਿੰਦਾ ਬਾਰੇ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕੀਤੀ ਸੀ ਤੇ ਬਹੁਤ ਸਾਰੇ ਭਰਾਵਾਂ ਦੇ ਬਾਪੂ ਜੀ ਮੈਸੇਜ ਮੈਨੂੰ ਵੀ ਆਏ ਤੁਸੀਂ ਮੈਨੂੰ ਦੱਸਦੇ ਸੀਗੇ
ਸਾਨੂੰ ਸਾਰਿਆਂ ਬਹੁਤ ਪਸੰਦ ਕੀਤੀ
ਤੇ ਭਰਾਵਾਂ ਦੇ ਇਹ ਵੀ ਮੈਸੇਜ ਆਏ ਸੀਗੇ ਵੀ ਉਹਦੇ ਲਾਈਵ ਚ ਕੀਤਾ ਸੀ ਉਹ ਵੀ ਕਦੇ ਗਾ ਕੇ ਪਾਈ ਜਾਵੇ ਕੋਈ ਗੱਲ ਨੀ ਅੱਗੇ ਸਮਾਂ ਲੱਗਿਆ ਉਹ ਵੀ ਗਾ ਕੇ ਪਾਵਾਂਗੇ ਤੇ ਕਿਤੇ ਸਬੱਬ ਬਣਿਆ ਤੇ ਸੁਣਿਓ ਮਹਾਰਾਣੀ ਜਿੰਦਾ ਦਾ ਬਹੁਤ ਬੁਰਾ ਹਾਲ ਹੋਇਆ ਚਲੋ ਬਾਪੂ ਜੀ
ਰਾਣੀ ਜਿੰਦਾ ਤੇ ਕਮਾਇਆ ਡਾਡਾ ਕਹਿਰ ਸੀ
ਰਾਣੀ ਜਿੰਦਾ ਤੇ ਵਰਤ ਗਿਆ ਕਹਿਰ ਸੀ
ਸਤਲੁਜ ਦਾ ਵੀ ਪਾਣੀ ਗਿਆ ਠਹਿਰ ਸੀ
ਸਤਲੁਜ ਦਾ ਵੀ ਪਾਣੀ ਗਿਆ ਠਹਿਰ ਸੀ
ਉੱਠੀ ਜੇਲ ਮੁੰਬਿਆ ਚੋ ਨਾ ਲਹਿਰ ਸੀ
ਉੱਠੀ ਜੇਲ ਮੁੰਬਿਆ ਚੋ ਨਾ ਲਹਿਰ ਸੀ
ਸਾਰੇ ਮਾਤਮ ਮਲਾਉਂਦੇ ਗੂੰਜ ਬਾਗ ਕਰ ਲਾਉਂਦੇ ਬਾਣੀ ਰੋਣ ਲੱਗੇ ਰਾਵੀ ਤੇ ਚਨਾਬ ਦੇ
ਕਾਹਦਾ ਰਣਜੀਤ ਸੌਂਗਿਆ
ਸੌਂਗੇ ਮੇਰੇ ਰੰਗਲੇ ਪੰਜਾਬ ਦੇ
ਕਾਹਦਾ ਮਹਾਰਾਜਾ ਸੌਂਗਿਆ ਵੇ ਲੇਖ ਸੌਂਗੇ ਸਾਡੇ ਰੰਗਲੇ ਪੰਜਾਬ ਦੇ
ਸਿੱਖ ਕੌਮ ਨੂੰ ਹਰਾਤਾ ਹੈ ਗਦਾਰਾ ਨੇ
ਸਿੱਖ ਕੌਮ ਨੂੰ ਹਰਾਤਾ ਹੈ ਗਦਾਰਾ ਨੇ
ਮਹਾਰਾਜੇ ਦੇ ਬਣਾਉਟੀ ਦਿਲਦਾਰਾ ਨੇ
ਮਹਾਰਾਜੇ ਦੇ ਬਣਾਉਟੀ ਦਿਲਦਾਰਾ ਨੇ
ਬਾਕੀ ਕੱਢਤੀ ਕਸਰ ਹੈ ਗਦਾਰਾ ਨੇ
ਬਾਕੀ ਕੱਢਤੀ ਕਸਰ ਹੈ ਗਦਾਰਾ ਨੇ
ਪਾਲ ਸ਼ਮਲੇ ਦਾ ਰੋਬ ਲਿਖ ਕਵਿਤਾ ਨਾ ਹੋਵੇ ਭਿੱਜੇ ਬਾਰੀ ਕਿਹਨੇ ਕਾਪੀ ਤੇ ਕਿਤਾਬ
ਕਾਹਦਾ ਰਣਜੀਤ ਸੌਂਗਿਆ
ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ
ਕਾਹਦਾ ਮਹਾਰਾਜਾ ਸੌਂਗਿਆ ਵੇ ਲੇਖ ਸੌਂਗੇ ਮੇਰੇ ਰੰਗਲੇ ਪੰਜਾਬ ਦੇ
ਤਨ ਮਾਂ ਗੁਜਰੀ ਚੰਨ ਸੋਹਣੇ ਦੀਆਂ ਪਈਆਂ ਤੁਮਾਂ ਕੂਟਾਂ ਚਾਰੇ ਨੇ ਫੁੱਲਾਂ ਤੇ ਜੋਬਨ ਲਿਆਉਣ ਲਈ ਜਿਨ ਪਤ ਚੜਕਾ ਹੀ ਨਿਗਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਤੇਰੀ ਚੰਬਕ ਸ਼ਕਤੀ ਖਿੱਚ ਲਿਆਈ ਭੀਖ ਮੁਝੇ ਸੱਚੇ ਫਕਰਾਂ ਨੂੰ ਮੈਣੀ ਸ਼ਿਵ ਦੱਤ ਤੇ ਜਗਤਾਵੀ ਤੱਕ ਮੋਹਿਤ ਹੋ ਗਏ ਚੱਕਰਾਂ ਨੂੰ ਇਹ ਸਾਂਝਾ ਸਭ ਦਾ ਰਿਬਰ ਹੈ ਸੱਚ ਫਕਰਾਂ ਨੇ ਉਚਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਹੋ ਜ਼ੁਲਮਾਂ ਤੇ ਚਖੜ ਤੂਫਾਨਾਂ ਚ ਜਦ ਰੁੜ ਰਿਹਾ ਇੰਦ ਦਾ ਬੇੜਾ ਸੀ ਪਾਗੂਨ ਪਵਿੱਤਰ ਬਾਪੂ ਦਾ ਦੁਖੀਆਂ ਲਈ ਲਿਆਂਦਾ ਖੇੜਾ ਸੀ ਉਹ ਸੁੱਤੇ ਹੋਏ ਜਜ਼ਬੇ ਜਾਗ ਪਏ ਜਦ ਮੁਰਦਿਆਂ ਤਾਈ ਵੰਗਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਆਪਣਾ ਵਾਰ ਦਿੱਤਾ ਉਹ ਜਾਬਰ ਨਾਲ ਟੱਕਰ ਲੈਣ ਲਈ ਸੀ ਪਿੜ ਗਿਆ ਨਾਲ ਚਟਾਨਾਂ ਦੇ ਜਿਹੜੀਆਂ ਨੇ ਬਾਜ ਮਰੋੜ ਦਿੱਤੇ ਦਿਲ ਡੋਲੇ ਮੁਗਲ ਪਠਾਨਾਂ ਦੇ ਬਿਨ ਦੌਜਾਂ ਦੌਲਤ ਅਸਲੇ ਦੇ ਤੂੰ ਜਾਬਰ ਨੂੰ ਲਲਕਾਰ ਦਿੱਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਹੋ ਆਨੰਦਪੁਰ ਵਿੱਚ ਚੰਡੀ ਚਮਕੀ ਜੋ ਆਨੰਦਪੁਰ ਵਿੱਚ ਚੰਡੀ ਚਮਕੀ ਜੋ ਉਹਨੇ ਕਿਸਮਤ ਨੂੰ ਪਲਟਾ ਦਿੱਤਾ।